ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਮਿਰਤਕ ਕਉ ਪਾਇਓ ਤਨ ਸਾਸਾ ਬਿਸ਼ੁਰਤ ਆਨ ਮਿਲਾਇਆ ਪਸੂ ਪਰੇਤ ਮੁਗਦ ਭਏ ਸਰੋਤੇ ਹਰ ਨਾਮਾ ਮੁਖ ਗਾਇਆ ਮਿਰਤਕ ਕਉ ਪਾਇਓ ਤਨ ਸਾਸਾ ਬਿਸ਼ੁਰਤ ਆਨ ਮਿਲਾਇਆ ਪਸੂ ਪਰੇਤ ਮੁਗਦ ਭਏ ਸਰੋਤੇ ਹਰ ਨਾਮਾ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਤਾ ਕੀ ਕੀਮਤ ਕਹਿਣ ਨਾ ਜਾਈ ਰਹਾਉ ਦੁਖ ਸੋਗ ਕਾ ਢਾਹਿਓ ਡੇਰਾ ਆਨੰਦ ਮੰਗਲ ਬਿਸਰਾਮਾ ਮਨ ਬਾਂਸ਼ਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮਾ ਇਹਾ ਸੁਖ ਆਗੈ ਮੁਖ ਉਜਲ ਮਿਟ ਗਏ ਆਵਣ ਜਾਣੇ ਨਿਰਭਉ ਭਏ ਹਿਰਦੈ ਨਾਮ ਵਸਿਆ ਆਪਣੇ ਸਤਿਗੁਰ ਕੈ ਮਨ ਪਾਣੇ ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗਾ ਕਹੁ ਨਾਨਕ ਤਾਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗਾ ਕਹੁ ਨਾਨਕ ਤਾਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਜਿੱਥੋਂ ਆਪ ਜੀ ਰੋਜ਼ਾਨਾ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਆਏ ਹੋਏ ਅੰਮ੍ਰਿਤ ਸ਼ਬਦ ਹੁਕਮ ਦੀ ਵਿਚਾਰ ਸਰਵਣ ਕਰ ਦੇਖੋ। ਅੱਜ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਇਸ ਪਵਿੱਤਰ ਦਰਬਾਰ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਅੰਮ੍ਰਿਤ ਸ਼ਬਦ ਹੁਕਮ ਰੂਪ ਵਿੱਚ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਅੰਮ੍ਰਿਤ ਸ਼ਬਦ ਦਾ ਪਾਠ ਆਪ ਜੀ ਨੇ ਭਾਈ ਸਾਹਿਬ ਤੋਂ ਸਰਵਣ ਕੀਤਾ ਹੈ। ਇਸ ਅੰਮ੍ਰਿਤ ਸ਼ਬਦ ਦੇ ਅੰਦਰ ਸਮਰੱਥ ਸਤਿਗੁਰੂ ਜੀ ਇਸ ਮਾਨਵਤਾ ਤੇ ਪਾਰੋਪਕਾਰ ਕਰਕੇ ਅਵੈੜੇ ਮਨੁੱਖੀ ਸੁਭਾਅ ਨੂੰ ਤਬਦੀਲ ਕਰਕੇ ਕਿਵੇਂ ਪਰਮੇਸ਼ਵਰ ਦੀ ਸਿਫਤ ਤੋਂ ਸਲਾਹ ਵਿੱਚ ਜੋੜ ਦਿੰਦੇ ਨੇ, ਇਸ ਸ਼ਬਦ ਵਿੱਚ ਗੁਰੂ ਦੀ ਮਹਿਮਾ, ਗੁਰੂ ਦੀ ਬਖਸ਼ਿਸ਼ ਤੇ ਗੁਰੂ ਵੱਲੋਂ ਮਨੁੱਖ ਦੀ ਜ਼ਿੰਦਗੀ ਵਿੱਚ ਕੀਤੀ ਹੋਈ ਤਬਦੀਲੀ ਦਾ ਜ਼ਿਕਰ ਕੀਤਾ ਗਿਆ ਹੈ। ਆਓ ਇਸ ਅੰਮ੍ਰਿਤ ਬਚਨ ਨੂੰ ਨਿਰਧਾਰਿਤ ਸਮੇਂ ਵਿੱਚ ਰਹਿ ਕੇ ਯਤਨ ਕਰੀਏ, ਅਖਰੀ ਅਰਥ ਸਮੇਂ ਅਨੁਸਾਰ ਵਿਆਖਿਆ ਔਰ ਭਾਵ ਅਰਥ ਆਪਾਂ ਸਮਝ ਸਕੀਏ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਇੱਥੇ ਉਪਸਥਿਤ ਹੋ, ਦੇਸ਼ ਪ੍ਰਦੇਸ਼ ਜਿਸ ਜਗ੍ਹਾ ਤੇ ਵੀ ਬੈਠੇ ਆਪ ਇਸ ਗੁਰਮਤ ਦੀਵਾਨ ਨੂੰ ਲਾਈਵ ਸਰਵਣ ਕਰ ਰਹੇ ਹੋ, ਦੇਖ ਰਹੇ ਹੋ, ਪਿਆਰ ਅਦਬ ਸਹਿਤ ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਵਿੱਚ ਜੋ ਹਜ਼ੂਰ ਨੇ 31 ਰਾਗ ਦਰਜ ਕੀਤੇ ਨੇ, ਉਹਨਾਂ 31 ਰਾਗਾਂ ਵਿੱਚ ਇੱਕ ਰਾਗ ਸੋਰਠ ਹੈ। ਸੋਰਠ ਰਾਗ ਹੈ ਔਰ ਇਸ ਅੰਮ੍ਰਿਤ ਸ਼ਬਦ ਦੇ, ਇਸ ਅੰਮ੍ਰਿਤ ਬਚਨ ਦੇ ਉਚਾਰਨ ਕਰਨ ਵਾਲੇ ਉਚਾਰਨ ਕਰਤਾ ਸਤਿਗੁਰੂ ਗੁਰੂ ਅਰਜੁਨ ਦੇਵ ਪੰਚਮ ਪਾਤਸ਼ਾਹ ਜੀ ਨੇ, ਜਿਨ੍ਹਾਂ ਨੇ ਆਪਣੀ ਪਵਿੱਤਰ ਰਸਨਾ ਤੋਂ ਇਹ ਅੰਮ੍ਰਿਤ ਬਚਨ ਉਚਾਰਨ ਕੀਤੇ ਹਨ।
ਮੇਰੇ ਤੱਕ ਕਉ ਪਾਇਓ ਤਨ ਸਾਸਾ।
ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਇਸ ਅੰਮ੍ਰਿਤ ਸ਼ਬਦ ਦੀ ਆਰੰਭਤਾ ਵਿੱਚ ਗੁਰੂ ਪੂਰੇ ਦੀ ਜਿਹੜੀ ਬਰਕਤ ਹੈ, ਬਖਸ਼ਿਸ਼ ਹੈ, ਉਸ ਦਾ ਜ਼ਿਕਰ ਕਰਦਿਆਂ ਬਖਸ਼ਿਸ਼ ਕੀਤੀ। ਮ੍ਰਿਤਕ ਕੋ ਪਾਇਓ ਤਨ ਸਾਸਾ, ਪਹਿਲਾਂ ਅਸੀਂ ਇਸ ਦੇ ਅਖਰੀ ਅਰਥ, ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇਸ ਦੇ ਭਾਵ ਅਰਥ, ਮਹਾਰਾਜ ਬਖਸ਼ਿਸ਼ ਕੀ ਕਰ ਰਹੇ ਆ। ਮ੍ਰਿਤਕ ਦਾ ਲਫ਼ਜ਼ੀ ਅਰਥ ਆਪ ਸਾਰੇ ਜਾਣਦੇ ਹੋ, ਮੁਰਦਾ ਜਾਂ ਮਰ ਚੁੱਕਾ। ਮ੍ਰਿਤਕ ਕੋ ਪਾਇਓ ਤਨ ਸਾਸਾ, ਕਉ ਦਾ ਅਰਥ ਕਰਾਂਗੇ ਨੂੰ, ਤਨ ਦਾ ਲਫ਼ਜ਼ੀ ਅਰਥ ਹੈ ਸਰੀਰ ਵਿੱਚ, ਤਨ ਵਿੱਚ। ਸਾਸਾ ਦਾ ਅਰਥ ਆਪਾਂ ਜਾਣਦੇ ਹਾਂ ਸਵਾਸ। ਮ੍ਰਿਤਕ ਕਉ ਪਾਇਓ ਤਨ ਸਾਸਾ, ਇਹਦੇ ਲਫ਼ਜ਼ੀ ਅਰਥ ਹੋ ਗਏ ਜੀ ਮੁਰਦੇ ਸਰੀਰ ਦੇ ਵਿੱਚ ਸਵਾਸ ਪਾ ਦਿੱਤੇ ਹਨ।
ਬਿਸ਼ੁਰਤ ਆਨ ਮਿਲਾਇਆ,
ਬਿਸ਼ੁਰਤ ਦਾ ਲਫ਼ਜ਼ੀ ਅਰਥ ਆਪਾਂ ਜਾਣਿਆ ਵਿਛੜਿਆ ਹੋਇਆ, ਆਨ ਮਿਲਾਇਆ ਜਿਹੜਾ ਜੀਵ ਪਰਮਾਤਮਾ ਤੋਂ ਕਈ ਜਨਮਾਂ ਦਾ ਵਿਛੜਿਆ ਹੈ, ਉਸ ਵਿਛੜੇ ਹੋਏ ਜੀਵ ਨੂੰ ਪਰਮਾਤਮਾ ਨਾਲ ਲਿਆ ਕੇ ਮਿਲਾ ਦਿੱਤਾ। ਆਨ ਮਿਲਾਇਆ ਦਾ ਅਰਥ ਲਿਆ ਕੇ ਨਾਲ, ਕਿ ਮ੍ਰਿਤਕ ਕੋ ਪਾਇਓ ਤਨ ਸਾਸਾ ਵਿਛੜਤ ਆਨ ਮਿਲਾਇਆ, ਕਈ ਜਨਮਾਂ ਦੇ ਵਿਛੜੇ ਹੋਏ ਨੂੰ ਲਿਆ ਕੇ ਪਰਮਾਤਮਾ ਦੇ ਚਰਨਾਂ ਵਿੱਚ ਪ੍ਰਭੂ ਨਾਲ ਜੋੜ ਦਿੱਤਾ, ਤੇ ਮਹਾਰਾਜ ਕਹਿੰਦੇ ਨੇ ਉਸ ਮਰ ਚੁੱਕੇ ਸਰੀਰ ਦੇ ਵਿੱਚ ਪਰਮਾਤਮਾ ਦੀ ਬਖਸ਼ਿਸ਼ ਨਾਲ ਗੁਰੂ ਨੇ ਸਵਾਸ ਪਾ ਦਿੱਤੇ। ਮੈਂ ਫਿਰ ਅਰਜ਼ ਕਰਾਂ, ਮੈਂ ਸਿਰਫ ਪਹਿਲੇ ਅਖਰੀ ਅਰਥ ਕਰ ਰਿਹਾ, ਮ੍ਰਿਤਕ ਕੋ ਪਾਇਓ ਤਨ ਸਾਸਾ ਵਿਛੜਤ ਆਨ ਮਿਲਾਇਆ, ਅਰਥ ਹੋ ਗਿਆ ਮੁਰਦੇ ਦੇ ਵਿੱਚ ਸਵਾਸ ਪਾ ਦਿੱਤੇ ਤੇ ਵਿਛੜੇ ਹੋਏ ਨੂੰ ਮਿਲਾ ਦਿੱਤਾ, ਸਿੱਧੇ ਅਰਥ ਇਹ ਨੇ। ਪਰ ਜਦੋਂ ਇਹਦੇ ਆਪਾਂ ਗਹਿਰਾਈ ਚ ਵਿਆਖਿਆ ਕਰਾਂਗੇ, ਫਿਰ ਇਹਦਾ ਅਰਥ ਹੋਵੇਗਾ ਕਿ ਉਹ ਬੰਦਾ ਜਿਹੜਾ ਆਤਮਕ ਤੌਰ ਤੇ ਮਰ ਚੁੱਕਾ ਹੈ, ਸੱਚਮੁੱਚ ਉਸ ਮੁਰਦੇ ਦੇ ਬੰਦੇ ਅੰਦਰ ਪਰਮਾਤਮਾ ਨੇ ਆਤਮਕ ਜੀਵਨ ਦੇ ਸਵਾਸ ਪਾ ਦਿੱਤੇ। ਅਗਲੀ ਗੱਲ, ਜਿਹੜਾ ਵਿਛੜਿਆ ਹੋਇਆ ਸੀ ਉਸ ਵਿਛੜੇ ਹੋਏ ਨੂੰ ਪਰਮਾਤਮਾ ਨਾਲ ਮਿਲਾ ਦਿੱਤਾ ਹੈ।
ਸੁਪਰੇਤ ਮੁਗਦ ਭਏ ਸਰੋਤੇ,
ਹੁਣ ਇਹ ਸ਼ਬਦ ਸੁਣਿਓ ਪਸ਼ੂ, ਅਸੀਂ ਜਾਣਦੇ ਹਾਂ ਪਸ਼ੂ ਦਾ ਅਰਥ ਜਾਨਵਰ, ਚਾਰ ਪਾਏ ਜਾਨਵਰ। ਪ੍ਰੇਤ, ਪ੍ਰੇਤ ਦਾ ਅਰਥ ਵੈਸੇ ਭਟਕੀ ਹੋਈ ਆਤਮਾ ਵੀ ਆਪਾਂ ਕਰਨੇ ਹਾਂ, ਪ੍ਰੇਤ ਦਾ ਅਰਥ ਬਾਣੀ ਵਿੱਚ ਮੁਰਦਾ ਵੀ ਆਇਆ ਹੈ, ਪ੍ਰੇਤ ਦਾ ਅਰਥ ਇੱਕ ਜੂਨ ਵੀ ਆਇਆ ਹੈ। ਮਹਾਰਾਜ ਸ਼ਬਦ ਵਰਤਿਆ ਪਸ਼ੂ ਪ੍ਰੇਤ, ਤੀਸਰਾ ਲਫ਼ਜ਼ ਹੈ ਮੁਗਧ, ਮੁਗਧ ਦਾ ਅਰਥ ਹੁੰਦਾ ਜੀ ਮੂਰਖ, ਅਜੱਡ, ਮੂੜਾ। ਪਸ਼ੂ ਪ੍ਰੇਤ ਮੁਗਧ ਭੈ ਸਰੋਤੇ, ਪਸ਼ੂ ਬਿਰਤੀ, ਪ੍ਰੇਤ ਤੇ ਅੱਤ ਦੇ ਮੂਰਖ ਬੰਦੇ ਜਿਹੜੇ ਨੇ, ਮੇਰੇ ਗੁਰੂ ਨੇ ਬਖਸ਼ਿਸ਼ ਕੀਤੀ ਉਹਨਾਂ ਨੂੰ ਸ਼ਬਦ ਦੇ ਸਰੋਤੇ ਬਣਾ ਦਿੱਤਾ। ਸਰੋਤੇ ਦਾ ਅਰਥ ਸੁਣਨ ਵਾਲੇ, ਉਹ ਗੁਰੂ ਦਾ ਬਚਨ ਸੁਣਨ ਵਾਲੇ ਬਣਾ ਦਿੱਤੇ।
ਹਰ ਨਾਮਾ ਮੁਖ ਗਾਇਆ,
ਕੇਵਲ ਉਹ ਸਰੋਤੇ ਹੀ ਨਹੀਂ ਬਣਾਏ, ਹਰ ਨਾਮਾ ਮੁਖ ਗਾਇਆ, ਉਹ ਆਪਣੀ ਜ਼ਬਾਨ ਤੋਂ। ਹਰ ਨਾਮਾ ਦਾ ਅਰਥ ਹੋ ਗਿਆ ਜੀ ਖਰੀ ਕਾ ਨਾਮ, ਪ੍ਰਭੂ ਕਾ ਨਾਮ, ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ। ਮੁਖ ਦਾ ਅਰਥ ਆਪਣੇ ਮੂੰਹ ਤੋਂ, ਹਰ ਨਾਮਾ ਮੁਖ ਗਾਇਆ, ਉਹਨਾਂ ਪਸ਼ੂਆਂ ਪ੍ਰੇਤਾਂ ਤੇ ਮੁਗਧਾਂ ਨੂੰ ਗੁਰੂ ਨੇ ਸਰੋਤੇ ਬਣਾਇਆ ਤੇ ਬਖਸ਼ਿਸ਼ ਕੀਤੀ ਕਿ ਉਹ ਗੁਰੂ ਦਾ ਸ਼ਬਦ ਸੁਣ ਕੇ ਆਪਣੇ ਮੂੰਹ ਤੋਂ ਪਰਮਾਤਮਾ ਨੂੰ ਗਾਉਣ ਲੱਗ ਪਏ। ਇਹ ਪਹਿਲੀਆਂ ਦੋ ਤੁਕਾਂ ਦੇ ਅਰਥ ਨੇ। ਹੁਣ ਰਹਾਉ ਦੀਆਂ ਤੁਕਾਂ ਵਿੱਚ ਮਹਾਰਾਜ ਇਹ ਬਖਸ਼ਿਸ਼ ਕਰਨਗੇ, ਕੀਤਾ ਕਿਸ ਨੇ? ਫਿਰ ਮੇਰੀ ਬੇਨਤੀ ਸੁਣਿਓ, ਪਹਿਲੀਆਂ ਤੁਕਾਂ ਆਪਾਂ ਪੜ੍ਹੀਆਂ, ਮ੍ਰਿਤਕ ਕੋ ਪਾਇਓ ਤਨ ਸਾਸਾ ਵਿਛੜਤ ਆਨ ਮਿਲਾਇਆ, ਇਸ ਵਿੱਚ ਗੁਰੂ ਸ਼ਬਦ ਨਹੀਂ ਆਇਆ ਜੀ। ਫਿਰ ਲਫ਼ਜ਼ ਸੁਣੋ, ਮ੍ਰਿਤਕ ਕੋ ਪਾਇਓ ਤਨ ਸਾਸਾ ਵਿਛੜਤ ਆਨ ਮਿਲਾਇਆ, ਸਿੱਧੇ ਅਰਥ ਨੇ ਮੁਰਦੇ ਨੂੰ ਸਵਾਸ ਦੇ ਦਿੱਤੇ ਤਨ ਵਿੱਚ ਤੇ ਵਿਛੜੇ ਹੋਏ ਨੂੰ ਮਿਲਾ ਦਿੱਤਾ। ਮ੍ਰਿਤਕ ਕੋ ਪਾਇਓ ਤਨ ਸਾਸਾ ਵਿਛੜਤ ਆਨ ਮਿਲਾਇਆ, ਪਸ਼ੂ ਪ੍ਰੇਤ ਮੁਗਤ ਭੈ ਸਰੋਤੇ, ਪਸ਼ੂ ਪ੍ਰੇਤ ਤੇ ਮੂਰਖ ਜਿਹੜੇ ਨੇ ਉਹ ਸਰੋਤੇ ਬਣ ਗਏ, ਉਹ ਖਿੱਚੇ ਆਏ। ਤੇ ਮਹਾਰਾਜ ਕਹਿੰਦੇ ਨੇ ਹਰ ਨਾਮਾ ਮੁਖ ਗਾਇਆ, ਉਹਨਾਂ ਨੇ ਖਰੀ ਦੇ ਨਾਮ ਨੂੰ ਆਪਣੇ ਮੁਖ ਤੋਂ ਗਾਇਆ। ਪਰ ਇੱਥੇ ਇਹ ਨਹੀਂ ਕਿਹਾ ਵੀ ਮ੍ਰਿਤਕ ਦੇ ਤਨ ਚ ਸਵਾਸ ਕਿਸ ਨੇ ਪਾਏ। ਤੁਕਾਂ ਧਿਆਨ ਨਾਲ ਫਿਰ ਸੁਣਿਓ, ਇਸ ਵਿੱਚ ਇਹ ਨਹੀਂ ਕਿਹਾ ਗਿਆ ਕਿ ਵਿਛੜੇ ਨੂੰ ਮਲਾਇਆ ਕਿਸ ਨੇ, ਇਸ ਵਿੱਚ ਇਹ ਨਹੀਂ ਕਿਹਾ ਵੀ ਪਸ਼ੂ ਪ੍ਰੇਤ ਤੇ ਮੂਰਖਾਂ ਨੂੰ ਸਰੋਤੇ ਕਿਸ ਨੇ ਬਣਾ ਦਿੱਤਾ, ਤੇ ਇਹ ਵੀ ਨਹੀਂ ਦੱਸਿਆ ਗਿਆ ਕਿ ਕਿੰਨੇ ਕਿਰਪਾ ਕੀਤੀ ਕਿ ਇਹ ਜਿਹੜੇ ਪਸ਼ੂ ਪ੍ਰੇਤ ਸਨ ਇਹ ਵੀ ਪਰਮਾਤਮਾ ਦਾ ਜਸ ਗਾਉਣ ਲੱਗੇ। ਹੁਣ ਇਸ ਦੋ ਤੁਕਾਂ ਦਾ ਉੱਤਰ ਸਾਨੂੰ ਫਿਰ ਮਹਾਰਾਜ ਅੱਗੇ ਦਿੰਦੇ ਆ। ਰਹਾਉ ਦੀ ਤੁਕ ਆਪ ਜੀ ਸਰਵਣ ਕਰੋ।
ਪੂਰੇ ਗੁਰ ਕੀ ਦੇਖ ਵਡਾਈ,
ਹੁਣ ਇੱਥੇ ਮਹਾਰਾਜ ਪਹਿਲੀਆਂ ਦੋ ਤੁਕਾਂ ਵਿੱਚ ਜਿਹੜੀ ਅਜ਼ਮਤ, ਜਿਹੜੀ ਕਰਾਮਾਤ, ਜਿਹੜੀ ਬਖਸ਼ਿਸ਼ ਵਰਤੀ ਉਹਦਾ ਉੱਤਰ ਪੈ ਦਿੰਦੇ ਨੇ। ਗੁਰ ਪੂਰੇ ਤੀ ਪੂਰੇ ਕੀ ਦੇਖ ਵਡਾਈ, ਇਹਦਾ ਅਰਥ ਹੋ ਗਿਆ ਪੂਰੇ ਗੁਰੂ ਦੀ ਵਡਾਈ ਦਾ ਅਰਥ ਕਰਾਂਗੇ ਅਸੀਂ ਸਿਫਤ ਕਹਿ ਲਓ, ਜਾਂ ਇਉਂ ਸ਼ਬਦ ਵਰਤਾਂ ਉਹਦੀ ਰਹਿਮਤ ਕਹਿ ਲਓ। ਇਹਦਾ ਅਰਥ ਕਿ ਹੇ ਭਾਈ ਸੱਜਣੋ ਗੁਰਸਿੱਖੋ, ਆਓ ਉਸ ਪੂਰੇ ਗੁਰੂ ਦੀ ਵਡਿਆਈ ਦੇਖੋ। ਮਹਾਰਾਜ ਸ਼ਬਦ ਵਰਤ ਰਹੇ ਆ, ਇਹ ਰਾਉ ਦੇ ਪਹਿਲੇ ਬਚਨ ਹਨ।
ਤਾਕੀ ਕੀਮਤ ਕਹਿਣ ਨਾ ਜਾਈ,
ਗੁਰ ਪੂਰੇ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿਣ ਨਾ ਜਾਈ। ਤਾਕੀ ਦਾ ਅਰਥ ਹੈ ਉਸ ਦੀ, ਕੀਮਤ ਦਾ ਅਰਥ ਹੈ ਵੈਲਿਊ, ਉਹਦੀ ਕੀਮਤ ਨੂੰ ਕੋਈ ਬਿਆਨ ਹੀ ਨਹੀਂ ਕਰ ਸਕਦਾ। ਤਾਂ ਕੀ ਕੀਮਤ ਕਹਿਣ ਨਾ ਜਾਈ, ਉਸ ਦੀ ਵਡਿਆਈ ਨੂੰ, ਉਸ ਦੀ ਕੀਮਤ ਨੂੰ ਕੋਈ ਕਹਿ ਨਹੀਂ ਸਕਦਾ। ਇਹ ਅਸੀਂ ਰਹਾਉ ਦੀਆਂ ਦੋ ਤੁਕਾਂ ਤੇ ਪਹਿਲੀਆਂ ਦੋ ਤੁਕਾਂ ਲਈਆਂ, ਬਾਕੀ ਸ਼ਬਦ ਦੇ ਅਰਥ ਇਸ ਨਾਲ ਆਪਣੇ ਆਪ ਚੱਲਣਗੇ। ਮੇਰੀ ਬੇਨਤੀ ਸੁਣਿਓ, ਇਸ ਸ਼ਬਦ ਵਿੱਚ ਪਹਿਲੀਆਂ ਤੁਕਾਂ ਦੇ ਅਰਥ ਕਰਨ ਲਈ ਸਾਨੂੰ ਰਹਾਉ ਦੀਆਂ ਤੁਕਾਂ ਨੂੰ ਆਧਾਰ ਬਣਾ ਕੇ ਚੱਲਣਾ ਪਏਗਾ। ਫਿਰ ਬੇਨਤੀ, ਗੁਰ ਪੂਰੇ ਕੀ ਦੇਖ ਵਡਾਈ, ਇਹ ਸਾਰੀਆਂ ਤੁਕਾਂ ਨਾਲ ਟੁਕੇਗਾ। ਕੀ ਵਡਾਈ ਦੇਖ, ਅਖਰੀ ਅਰਥ ਮੈਂ ਕਰ ਦਿੱਤੇ ਕਿ ਭਾਈ ਪੂਰੇ ਗੁਰੂ ਦੀ ਇਹ ਵਿਸਮਾਦਕ ਵਡਿਆਈ ਦੇਖੋ। ਕੀ ਵਡਿਆਈ ਜੀ? ਫਿਰ ਪਹਿਲੀ ਤੁਕ ਨਾ ਲੱਗੇਗੀ, ਮ੍ਰਿਤਕ ਕੋ ਪਾਇਓ ਤਨ ਸਾਸਾ। ਪੂਰੇ ਗੁਰੂ ਦੀ ਵਡਿਆਈ ਦੇਖੋ, ਪੂਰੇ ਗੁਰੂ ਨੇ ਮਰ ਚੁੱਕੇ ਬੰਦੇ ਦੇ ਅੰਦਰ ਸਵਾਸ ਪੈਦਾ ਕਰ ਦਿੱਤੇ। ਇਹ ਹੈ ਵਡਾਈ, ਗੁਰ ਪੂਰੇ ਕੀ ਦੇਖ ਵਡਾਈ, ਮ੍ਰਿਤਕ ਕੋ ਪਾਇਓ ਤਨ ਸਾਸਾ, ਵਿਚਰਤ ਆਨ ਮਿਲਾਇਆ। ਇਹ ਹੈ ਗੁਰ ਪੂਰੇ ਕੀ ਦੇਖ ਵਡਾਈ। ਇੱਕ ਇੱਕ ਤੁਕ ਉਹਦੇ ਨਾਲ ਅਰਥ ਕਰੇਗੀ। ਕਹਿੰਦੇ ਨੇ ਪੂਰੇ ਗੁਰੂ ਦੀ ਵਡਿਆਈ ਦੇਖੋ, ਉਹਨੇ ਮਰ ਚੁੱਕੇ ਵਿੱਚ ਸਵਾਸ ਪਾ ਦਿੱਤੇ। ਸੱਚ ਇਹ ਵੇ ਕਿ ਵਿਛੜੇ ਹੋਏ ਨੂੰ ਪਰਮਾਤਮਾ ਨਾਲ ਜੋੜ ਦਿੱਤਾ। ਪਸ਼ੂ ਪ੍ਰੇਤ ਮੁਗਧ ਪੈ ਸਰੋਤੇ, ਗੁਰ ਪੂਰੇ ਕੀ ਦੇਖ ਵਡਾਈ, ਪੂਰੇ ਗੁਰੂ ਦੀ ਵਡਿਆਈ ਦੇਖ। ਉਹਨੇ ਪਸ਼ੂ ਨੂੰ, ਉਹਨੇ ਪ੍ਰੇਤਾਂ ਨੂੰ, ਪੂਰੇ ਗੁਰੂ ਦੀ ਵਡਿਆਈ ਹੈ। ਉਹਨੇ ਮੂਰਖਾਂ ਨੂੰ ਵੀ ਸ਼ਬਦ ਦੇ ਸਰੋਤੇ ਬਣਾ ਦਿੱਤਾ ਹੈ। ਇਹ ਹੈ ਇਹਦੇ ਅਰਥ ਕਰ ਰਹੀ ਹੈ ਰਹਾਉ ਦੀ ਤੁਕ, ਉਤਲੀਆਂ ਤੁਕਾਂ ਦੇ। ਗੁਰ ਪੂਰੇ ਕੀ ਦੇਖ ਵਡਾਈ, ਮ੍ਰਿਤਕ ਕੋ ਪਾਇਓ ਤਨ ਸਾਸਾ, ਵਿਛੜਤ ਆਨ ਮਿਲਾਇਆ। ਪਸ਼ੂ ਪ੍ਰੇਤ ਮੁਗਧ ਭੈ ਸਰੋਤੇ, ਮਹਾਰਾਜ ਕਹਿੰਦੇ ਨੇ ਖਰ ਨਾਮਾ ਮੁਖ ਗਾਇਆ, ਖਰੀ ਦੇ ਨਾਮ ਨੂੰ ਆਪਣੇ ਮੁਖ ਤੋਂ ਨਾ ਗਾਇਆ। ਇਹ ਹੈ ਗੁਰ ਪੂਰੇ ਕੀ ਦੇਖ ਵਡਾਈ। ਥੋੜਾ ਜਿਹਾ ਮੈਂ ਆਪ ਨੂੰ ਬੇਨਤੀ ਕਰਾਂਗਾ, ਇਹ ਦੋ ਆਰੰਭ ਵਾਲੇ ਜਿਹੜੇ ਬਚਨ ਨੇ, ਵੇਖੋ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਆਪਾਂ ਕਰੀਏ, ਸਤਿਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਵਿਚਾਰੀਏ। ਹੁਣ ਇੱਥੇ ਸ਼ਬਦ ਬੜੇ ਸੱਚ ਇਵੇ ਕਿ ਜਿਤਨਾ ਮਰਜ਼ੀ ਕੋਈ ਅਕਲ ਲੈ ਆਵੇ, ਜਿੰਨੀ ਮਰਜ਼ੀ ਵਿਦਵਤਾ ਲੈ ਆਵੇ, ਧੰਨ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਇੰਨਾ ਕੁ ਡੂੰਘਾ ਹੈ, ਕੋਈ ਮਾਈ ਦਾ ਲਾਲ ਸੀਨਾ ਠੋਕ ਕੇ ਨਹੀਂ ਕਹਿ ਸਕਦਾ ਮੈਂ ਪੂਰੇ ਅਰਥ ਕਰ ਗਿਆ ਹਾਂ। ਇਸ ਗੱਲ ਨੂੰ ਧਿਆਨ ਚ ਰੱਖ ਕੇ ਚੱਲੀਏ, ਇਹਨੂੰ ਕਿਤਾਬ ਸਮਝ ਕੇ ਅਰਥ ਨਾ ਕਰੀਏ ਜਿਹੜਾ ਅੱਜ ਕੱਲ ਸਾਡਾ ਜ਼ੋਰ ਲੱਗਾ ਪਿਆ ਹੈ। ਇਹਨੂੰ ਕੇਵਲ ਗ੍ਰੰਥ ਸਮਝ ਕੇ ਵੀ ਆਪਾਂ ਗੱਲ ਨਾ ਕਰੀਏ। ਯਾਦ ਰੱਖਿਓ ਇਹਦੇ ਨਾਲ ਇੱਕ ਸ਼ਬਦ ਜੁੜਿਆ ਹੈ ਗੁਰੂ, ਅਸੀਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਰਤਨੇ। ਹੁਣ ਮੈਂ ਆਪ ਨੂੰ ਬੇਨਤੀ ਜਿਹੜੀ ਕਰਨ ਲੱਗਾ, ਜੋ ਸ਼ਬਦ ਆਪਾਂ ਸੁਣਿਆ ਕਿ ਮੁਰਦੇ ਦੇ ਵਿੱਚ ਸਵਾਸ ਪਾ ਦਿੱਤੇ, ਕੋਈ ਸ਼ੱਕ ਨਹੀਂ, ਇੱਕ ਤਾਂ ਫਿਜ਼ੀਕਲ ਤੌਰ ਤੇ ਵੀ ਗੁਰੂ ਇਹ ਖੇਡ ਵਰਤਾਉਂਦੇ ਨੇ। ਸੱਚ ਇਹ ਵੇ ਕਿ ਗੁਰੂ ਬਖਸ਼ਿਸ਼ ਕਰੇ, ਮੁਰਦੇ ਨੂੰ ਜ਼ਿੰਦਗੀ ਦੇ ਸਕਦੇ ਨੇ ਫਿਜ਼ੀਕਲ ਤੌਰ ਤੇ ਵੀ। ਉਂਝ ਇੱਥੇ ਥੋੜਾ ਜਿਹਾ ਧਿਆਨ ਨਾਲ ਸੁਣਿਓ ਕਿ ਮਰ ਚੁੱਕੇ ਦੇ ਅੰਦਰ ਗੁਰੂ ਨੇ ਆਤਮਕ ਜੀਵਨ ਦੇ ਸਵਾਸ ਪਾ ਦਿੱਤੇ। ਹੁਣ ਗੁਰੂ ਗ੍ਰੰਥ ਸਾਹਿਬ ਜਦੋਂ ਅਸੀਂ ਪਾਠ ਕਰਨੇ ਆ, ਜਿਹੜੀ ਬੇਨਤੀ ਮੈਂ ਆਪ ਕਰਨ ਲੱਗਾ ਵਾਂ, ਕਿਤੇ ਬਾਣੀ ਵਿੱਚ ਲਿਖਿਆ ਹੈ ਕਿ ਗੁਰੂ ਨੇ ਕਿਰਪਾ ਕਰ ਦਿੱਤੀ ਮਾਰ ਦਿੱਤਾ? ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਦੇ ਆ, ਕਹਿੰਦੇ ਨੇ ਗੁਰੂ ਦੀ ਵਡਿਆਈ ਦੇਖੋ, ਏ ਮਰੇ ਨੂੰ ਸਾਹ ਦੇ ਦਿੱਤੇ। ਪਹਿਲੀ ਗੱਲ ਤੇ ਇਸ ਨੂੰ ਧਿਆਨ ਨਾਲ ਸੁਣੋ, ਫਿਰ ਕਿਤੇ ਅਸੀਂ ਬਾਣੀ ਚ ਇੱਕ ਪਾਠ ਕਰਨੇ ਆ ਮਹਾਰਾਜ ਜੀ ਦਾ ਸ਼ਬਦ ਹੈ, ਸ਼ਬਦ ਮਰੋ ਫਿਰ ਜੀਵੋ ਸਾਦਿਖੀ, ਇਹਦਾ ਮਤਲਬ ਮਰਨ ਦਾ ਜ਼ਿਕਰ ਕੀਤਾ। ਪਾਠ ਕਰਨੇ ਆ ਮਹਾਰਾਜ ਸ਼ਬਦ ਵਰਦਿਆ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਉੱਥੇ ਵੀ ਮੌਤ ਦਾ ਜ਼ਿਕਰ ਕੀਤਾ। ਭਗਤ ਕਬੀਰ ਸਾਹਿਬ ਦਾ ਬਚਨ ਹੈ, ਕਬੀਰ ਜਾਂ ਦਿਨ ਖੌ ਮੁਵਾ ਪਾਛੈ ਭਇਆ ਆਨੰਦ, ਉੱਥੇ ਵੀ ਮੁਰਦੇ ਦਾ ਜ਼ਿਕਰ ਕੀਤਾ। ਪਰ ਇੱਥੇ ਮਹਾਰਾਜ ਜੀ ਨੇ ਮੁਰਦੇ ਨੂੰ ਜਵਾਲਣ ਦਾ ਜ਼ਿਕਰ ਕੀਤਾ, ਮ੍ਰਿਤਕ ਕੋ ਪਾਇਓ ਤਨ ਸਾਸਾ, ਕਿ ਮਰ ਚੁੱਕੇ ਨੂੰ ਸਵਾਸ ਦੇ ਦਿੱਤੇ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ, ਸੱਚ ਇਹ ਵੇ ਜੇ ਮੌਤ ਦੇ ਕੰਸੈਪਟ ਵਿੱਚ, ਮੌਤ ਸੰਬੰਧੀ ਅਸੀਂ ਪੜ੍ਹੀਏ ਤੇ ਮਹਾਰਾਜ ਜੀ ਨੇ ਮੌਤ ਦੇ ਬਹੁ ਅਰਥ ਕੀਤੇ, ਪਰ ਖਾਸ ਕਰਕੇ ਬਾਣੀ ਵਿੱਚ ਆ ਤਿੰਨ ਚਾਰ ਤਰ੍ਹਾਂ ਦੀ ਮੌਤ ਦਾ ਜ਼ਿਕਰ ਅਕਸਰ ਮੈਂ ਕਰਨਾ। ਇੱਕ ਤਾਂ ਮ੍ਰਿਤਕ ਆਪਾਂ ਕਹਿੰਦੇ ਹਾਂ ਜਿਸ ਬੰਦੇ ਦੇ ਸਵਾਸ ਨਿਕਲ ਜਾਣ, ਜਿਹਨੂੰ ਸ਼ਬਦ ਵਰਤੋਂ ਵੀ ਇੰਟਰਨਲ ਬਾਡੀ ਜਿਹੜੀ ਬਿਲਕੁਲ ਅੰਦਰ ਖਤਮ ਹੋ ਜਾਏ, ਇਉਂ ਸਮਝੋ ਵੀ ਜਿਹਨੂੰ ਫਿਜ਼ੀਕਲ ਡੈਥ ਆਪਾਂ ਕਹਿੰਦੇ, ਇਹਦਾ ਜ਼ਿਕਰ ਬਾਣੀ ਚ ਬੜੀ ਵਾਰੀ ਆਇਆ, ਜਿਹਨੂੰ ਅਸੀਂ ਕਹਿੰਦੇ ਹਾਂ ਬੰਦਾ ਮਰ ਗਿਆ ਸਰੀਰਕ ਤੌਰ ਤੇ। ਦੂਸਰਾ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਨੇ ਇੱਕ ਬਚਨ ਕਿਹਾ ਕਿ ਬੰਦਾ ਫਿਜ਼ੀਕਲ ਤੌਰ ਤੇ ਨਹੀਂ ਮਰਿਆ, ਫਿਰ ਲਫ਼ਜ਼ ਮੇਰੇ ਧਿਆਨ ਨਾਲ ਸੁਣੋ, ਸਰੀਰਕ ਤੌਰ ਤੇ ਮਰੇ ਦਾ ਅਰਥ ਸਵਾਸ ਨਹੀਂ ਚੱਲਦੇ, ਹਾਰਟ ਰੁਕ ਗਿਆ, ਅੰਦਰ ਦਾ ਸਾਰਾ ਸਿਸਟਮ ਡੈਡ ਹੋ ਗਿਆ, ਅਸੀਂ ਕਹਿੰਦੇ ਹਾਂ ਬੰਦਾ ਮਰ ਗਿਆ। ਇੱਕ ਗੁਰੂ ਗ੍ਰੰਥ ਸਾਹਿਬ ਨੇ ਚਲੋ ਇਹ ਮੌਤ ਮੰਨੀ, ਇਹ ਥਾਂ ਥਾਂ ਤੇ ਕਿਹਾ ਕਿ ਜੋ ਜਨਮੈ ਸੋ ਜਾਨੋ ਮੂਆ, ਜਿਹੜਾ ਜੰਮਿਆ ਉਹ ਮਰੇਗਾ। ਮਹਾਰਾਜ ਨੇ ਸ਼ਬਦ ਵਰਤੇ ਕਿ ਉਹ ਜ਼ਰੂਰ ਬੋਡੀ ਦੇ ਤੌਰ ਤੇ ਜਾਏਗਾ ਜਾਏਗਾ, ਪਰ ਪਾਠ ਕਰਦਿਆਂ ਮਹਾਰਾਜ ਨੇ ਇੱਕ ਹੋਰ ਬਚਨ ਕੀਤਾ, ਕਹਿੰਦੇ ਨੇ ਕੁਝ ਮੌਤ ਮੁਰਦੇ ਐਸੇ ਨੇ ਜਿਹੜੇ ਫਿਜ਼ੀਕਲ ਤੌਰ ਤੇ ਨਹੀਂ ਮਰਦੇ, ਉਹਨਾਂ ਦੇ ਇੰਟਰਨਲ ਪਾਰਟ ਜਿਹੜੇ ਨੇ ਸਰੀਰ ਦੇ ਅੰਦਰ ਦੇ ਜਿਹੜੇ ਹਿੱਸੇ ਨੂੰ ਕੰਮ ਕਰ ਰਹੇ ਆ, ਹਾਰਟ ਕੰਮ ਕਰਦਾ, ਬਾਹਰ ਵੀ ਕਰਦੇ ਨੇ, ਅੱਖਾਂ ਨਾਲ ਦੇਖਦੇ ਨੇ, ਕੰਨਾਂ ਨਾਲ ਸੁਣਦੇ ਨੇ, ਜ਼ਬਾਨ ਨਾਲ ਬੋਲਦੇ ਨੇ, ਮੂੰਹ ਨਾਲ ਰੱਬ ਦੀਆਂ ਦਿੱਤੀਆਂ ਦਾਤਾਂ ਖਾਂਦੇ ਆ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਖੈ ਤਾਂ ਫਿਜ਼ੀਕਲ ਤੌਰ ਤੇ ਜਿਉਂਦਿਆਂ ਦੀ ਸੂਚੀ ਵਿੱਚ, ਪਰ ਗੁਰੂ ਦੀ ਨਜ਼ਰ ਵਿੱਚ ਇਹ ਮਰ ਚੁੱਕਾ। ਕਿਉਂ? ਕਹਿਣ ਲੱਗੇ ਇੰਨਾ ਕੁਝ ਭੋਗ ਮਾਣ ਕੇ ਇਹਨੂੰ ਰੱਬ ਦੀ ਯਾਦ ਭੁੱਲ ਗਈ ਹੈ। ਮਹਾਰਾਜ ਨੇ ਉੱਤੇ ਸ਼ਬਦ ਮਰਿਆ ਵਰਤਿਆ ਜੀ। ਅਸੀਂ ਇੱਕ ਪਾਠ ਕਰਨੇ ਆ ਮਹਾਰਾਜ ਜੀ ਦਾ, ਹਜ਼ੂਰ ਨੇ ਇਹ ਫਰਮਾਨ ਕੀਤਾ ਕਿ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ। ਅੱਗੇ ਸ਼ਬਦ ਉੱਥੇ ਵੀ ਮ੍ਰਿਤਕ ਹੈ ਜੀ, ਇੱਥੇ ਸ਼ਬਦ ਹੈ ਮ੍ਰਿਤਕ ਕੋ ਪਾਇਓ ਤਨਸਾਸਾ। ਮੇਰੇ ਮਨ ਚ ਸਿਰਫ ਇਸ ਕਰਕੇ ਸੀ ਕਿ ਪਹਿਲੀ ਸ਼ਬਦ ਤੇ ਬਾਣੀ ਵਿੱਚ ਮ੍ਰਿਤਕ ਦੀ ਵਿਆਖਿਆ ਕੀ ਹੈ। ਮਹਾਰਾਜ ਉੱਤੇ ਸ਼ਬਦ ਵਰਤ ਰਿਹਾ ਅਤ ਸੁੰਦਰ, ਅਤ ਦਾ ਸੋਹਣਾ, ਕੁਲੀਨ ਜਿਹਦੀ ਕੁੱਲ ਬੜੀ ਉੱਚੀ, ਧਨਵਾਨ ਹੈ। ਸੱਚ ਏਵੇ ਜ਼ਬਾਨ ਕਰਕੇ ਗਿਆਨ ਦੀ ਸਮਝੋ ਵੀ ਉਹਨੂੰ ਰੱਬ ਨੇ ਬੜੀ ਬਖਸ਼ਿਸ਼ ਕੀਤੀ। ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ। ਅਗਲਾ ਬਚਨ ਮ੍ਰਿਤਕ ਕਈਆਂ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ, ਜਿਹਦੇ ਅੰਦਰ ਪਰਮਾਤਮਾ ਦੇ, ਰੱਬ ਦੇ, ਗੁਰੂ ਦੇ ਪ੍ਰਤੀ ਪਿਆਰ ਹੀ ਨਹੀਂ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਉਹ ਵੀ ਮ੍ਰਿਤਕ ਹੈ। ਮੈਂ ਪਹਿਲੀ ਬੇਨਤੀ ਕੀਤੀ ਸਰੀਰਕ ਤੌਰ ਤੇ ਮੌਤ, ਦੂਜੀ ਅਰਜ਼ ਕੀਤੀ ਅੰਦਰ ਪਰਮਾਤਮਾ ਦਾ ਨਾਮ ਭੁੱਲ ਜਾਏ, ਜਿਵੇਂ ਆਪ ਇੱਕ ਪਾਠ ਕਰਦੇ ਹੋ, ਨਾਮ ਬਿਨਾਂ ਜੋ ਪੈਰੈ ਖਾਏ, ਜਿਉਂ ਕੂਕਰ ਜੂਠਨ ਮੈਂ ਪਾਏ। ਉਸ ਵਿੱਚ ਇੱਕ ਬਚਨ ਹੁੰਦਾ ਹੈ ਨਾਮ ਬਿਨਾਂ ਜੇਤਾ ਵਿਵਹਾਰ, ਜਿਉਂ ਮ੍ਰਿਤਕ ਮਿੱਥਿਆ ਸ਼ਿੰਗਾਰ। ਉੱਥੇ ਵੀ ਮ੍ਰਿਤਕ ਸ਼ਬਦ ਵਰਤੇ, ਉੱਥੇ ਵੀ ਪਰਮਾਤਮਾ ਨੂੰ ਭੁਲਾ ਕੇ ਇਸ ਸਰੀਰ ਤੇ ਜਿੰਨੇ ਮਰਜ਼ੀ ਕੋਈ ਕੱਪੜੇ ਪਾਈ ਜਾਏ। ਤੇ ਮਹਾਰਾਜ ਕਹਿੰਦੇ ਆ ਤੇਰੇ ਕੱਪੜਿਆਂ ਦੀ ਇੰਨੀ ਕੁ ਵੈਲਿਊ ਜਿਵੇਂ ਮੁਰਦੇ ਦੇ ਪਾਏ ਹੋਏ ਤੇ ਕੱਫਨ ਲੋਕ ਬਦਲੀ ਜਾਂਦੇ ਆ। ਮੁਰਦੇ ਤੇ ਤੁਸੀਂ 200 ਲੋਈਆਂ ਪਾ ਦਿਓ, ਲੱਖਾਂ ਲੱਖਾਂ ਰੁਪਈਆਂ ਦੇ ਕੀਮਤੀ ਕੱਫਨ ਪਾ ਦਿਓ ਤਾਂ ਕੀ ਹੋ ਜਾਊਗਾ। ਉੱਥੇ ਵੀ ਗੁਰੂ ਸਾਹਿਬ ਨੇ ਨਾਮ ਤੋਂ ਭੁੱਲੇ ਕੋਈ ਨੂੰ ਮ੍ਰਿਤਕ ਬੋਡੀ ਕਿਹਾ। ਮੈਂ ਬੇਨਤੀ ਕਰਾਂ, ਪਹਿਲਾ ਸਰੀਰਕ ਮੌਤ, ਦੂਸਰਾ ਨਾਮ ਨੂੰ ਭੁੱਲਣਾ ਮ੍ਰਿਤਕ, ਤੀਸਰਾ ਗੁਰੂ ਗ੍ਰੰਥ ਸਾਹਿਬ ਜੀ ਇੱਕ ਮੌਤ ਦਾ ਜ਼ਿਕਰ ਹੈ। ਮੈਂ ਹੁਣੇ ਉਹਦਾ ਆਪ ਜੀ ਨੂੰ ਪਾਠ ਸੁਣਾਇਆ ਕਿ ਉਹ ਮੌਤ ਹੈ ਕਿ ਜਿਉਂਦੇ ਜੀ ਆਪਣੀ ਮੈਂ ਨੂੰ ਮਾਰ ਕੇ ਰੱਖ ਦੇਣਾ। ਇਹਨੂੰ ਸਤਿਗੁਰੂ ਨੇ ਬਾਣੀ ਵਿੱਚ ਸ਼ਬਦ ਵਰਤਿਆ ਹੈ, ਅੱਖੀ ਬਾਝੋਂ ਵੇਖਣਾ ਵਿਣ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਵਿਣ ਹੱਥਾਂ ਕਰਨਾ, ਜੀਵਾ ਬਾਝੋਂ ਬੋਲਣਾ, ਇਹ ਸਾਰਾ ਮਹਾਰਾਜ ਜੀ ਨੇ ਸ਼ਬਦ ਵਰਤੇ। ਇਸ ਵਿੱਚ ਵੀ ਕਹਿ ਨਾਨਕ ਹੁਕਮ ਪਛਾਣ ਕਹਿ ਤੋ ਕਸਮ ਹੈ ਮਿਲਣਾ, ਪਰ ਉਹਦੇ ਵਿੱਚ ਕਹਿ ਜੀਵਤ ਮਰਨਾ ਦਾ ਜ਼ਿਕਰ ਮਹਾਰਾਜ ਕਰ ਰਹੇ। ਮੈਂ ਬੇਨਤੀ ਕਰਾਂਗੇ ਜਿਹਨੂੰ ਕਹਿ ਸ਼ਬਦ ਮਰੋ ਫਿਰ ਜੀਵੋ ਸਾਦੀ, ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ। ਇੱਕ ਮੌਤ ਏ ਵੇ ਪਿਆਰਿਓ ਸ਼ਬਦ ਵਿੱਚ ਮਰਨਾ। ਤੇ ਚੌਥੀ ਮੈਂ ਇੱਕ ਦਿਨ ਬੇਨਤੀ ਕੀਤੀ ਸੀ ਬਾਣੀ ਚ ਇੱਕ ਮੌਤ ਹੈ ਜਿਹਨੂੰ ਮਹਾਰਾਜ ਨੇ ਕਿਹਾ ਮਰਨ ਮੁਨਸਾ ਸੂਰਿਆਂ ਹੱਕ ਹੈ। ਹੁਣ ਇੱਥੇ ਜਿਹੜਾ ਸ਼ਬਦ ਆਇਆ ਚਾਰ, ਮੈਂ ਤਾਂ ਕਿਹਾ ਵੀ ਸਰੀਰਕ ਮੌਤ ਵੀ ਹੈ, ਸ਼ਬਦ ਵਿੱਚ ਮਰਨਾ ਵੀ ਹੈ, ਬਹਾਦਰਾਂ ਦੀ ਤਰ੍ਹਾਂ ਮੈਦਾਨੇ ਜੰਗ ਵਿੱਚ ਜੂਝ ਕੇ ਮਰ ਜਾਣਾ ਇਹ ਵੀ ਹੈ। ਦਾਸ ਇੱਕ ਹੋਰ ਬੇਨਤੀ ਕਰੇ, ਇੱਥੇ ਆਪ ਜੀ ਨੂੰ ਮੰਜੀ ਸਾਹਿਬ ਅਰਜ਼ ਕੀਤੀ ਸੀ, ਸ਼ਹੀਦ ਲਫ਼ਜ਼ ਅਸੀਂ ਬਹੁਤ ਸਤਿਕਾਰ ਨਾਲ ਸਵੀਕਾਰਿਆ, ਹਾਲਾਂਕਿ ਆਪ ਨੂੰ ਪਤਾ ਇਹ ਸ਼ਹੀਦ ਲਫ਼ਜ਼ ਪੂਰਵ ਦੇ ਕਿਸੇ ਗ੍ਰੰਥ ਚ ਨਹੀਂ, ਇਹ ਵੇਦਾਂ ਸਿਮਰਤੀਆਂ ਚ ਨਹੀਂ, ਇਹ ਪੱਛਮ ਦਾ ਸ਼ਬਦ ਹੈ, ਅਰਬੀ ਦਾ ਸ਼ਬਦ ਹੈ ਸ਼ਹੀਦ। ਅਸੀਂ ਵੀ ਅੱਜ ਆਪਣੇ ਗੁਰਸਿੱਖਾਂ ਲਈ, ਮਰਜੀਵੜਿਆਂ ਲਈ, ਜਿਹੜੇ ਧਰਮ ਖੇਤ ਸਾਕੇ ਕਰ ਜਾਂਦੇ ਆ, ਉਹਨਾਂ ਲਈ ਸ਼ਬਦ ਸ਼ਹੀਦ ਵਰਤਨੇ। ਪਰ ਦਾਸ ਨੇ ਇੱਕ ਬੇਨਤੀ ਕੀਤੀ ਸੀ ਕਿ ਮਰਨਾ ਸ਼ਬਦ ਮੰਨ ਲਓ, ਅਸੀਂ ਕਹੀ ਜੀ ਫਲਾਣੀ ਥਾਂ ਤੇ ਇਹ ਸੰਘਰਸ਼ ਹੋਇਆ, ਇੰਨੇ ਸਿੰਘ ਸ਼ਹੀਦ ਹੋ ਗਏ ਅਸੀਂ ਕਹਿੰਦੇ, ਪਰ ਜੇ ਮੰਨ ਲਓ ਇਹ ਵੀ ਕੋਈ ਸ਼ਬਦ ਕਹਿ ਦੀ ਵੀ ਇੰਨੇ ਮਾਰੇ ਗਏ ਮਰ ਗਏ, ਮੇਰੀ ਬੇਨਤੀ, ਜੇ ਮਰ ਗਿਆ ਸ਼ਬਦ ਮਾੜਾ ਨਹੀਂ, ਇਹ ਦੇਖਣਾ ਪਏਗਾ ਵੀ ਮਰ ਗਿਆ ਸ਼ਬਦ ਕਿਸ ਕੰਸੈਪਟ ਵਿੱਚ ਲਿਆ ਗਿਆ। ਗੁਰੂ ਗੋਬਿੰਦ ਸਿੰਘ ਦਾ ਇੱਕ ਬਚਨ ਹੈ, ਜਬ ਆਪ ਕੀ ਔਦ ਨਿਦਾਨ ਬਣੈ ਅਤਿ ਹੀ ਰਣ ਮੈਂ ਤਬ ਜੂਝ ਮਰੋ। ਉੱਥੇ ਮਹਾਰਾਜ ਨੇ ਸ਼ਬਦ ਵਰਤਿਆ ਮਰੋ। ਅਸੀਂ ਇੱਕ ਪਾਠ ਕਰਨੇ ਆ ਮਹਾਰਾਜ ਦਾ ਕਿ ਹਜ਼ੂਰ ਨੇ ਫਰਮਾਇਆ, ਕਹਿਣ ਲੱਗੇ ਉੱਥੇ ਮਰਨ ਸ਼ਬਦ ਹੈ, ਹੁਣੇ ਪੜਿਆ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ। ਭਗਤ ਕਬੀਰ ਸਾਹਿਬ ਦਾ ਬਚਨ ਕਹਿ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਹੈ। ਉੱਥੇ ਸ਼ਬਦ ਕਬੂ ਨਾ ਛੱਡੇ। ਮੇਰੇ ਕਹਿਣ ਤੋਂ ਮੁਰਾਦ ਕਿ ਮੁਰਦਾ ਸ਼ਬਦ ਅਪਮਾਨਜਨਕ ਨਹੀਂ ਹੈਗਾ। ਇਹ ਦੇਖਣਾ ਪਏਗਾ ਬਾਣੀ ਚ ਕਿਸ ਵਿਸ਼ੇ ਚ ਇਹਨੂੰ ਵਰਤਿਆ ਗਿਆ ਹੈ। ਹੁਣ ਇੱਥੇ ਮੈਂ ਅਰਜ਼ ਕੀਤੀ ਜੀ, ਮ੍ਰਿਤਕ ਕੋ ਪਾਇਓ ਤਨ ਸਾਸਾ। ਇਹਦੇ ਅਰਥ ਇਉਂ ਕਰੀਏ ਕਿ ਜਿਹੜਾ ਬੰਦਾ ਸਰੀਰਕ ਤੌਰ ਤੇ ਜਿੰਦਾ, ਸਵਾਸ ਚੱਲਦੇ ਨੇ, ਖਾਂਦਾ ਪੀਂਦਾ, ਬੈਠਦਾ ਉੱਠਦਾ, ਸਭ ਕੁਝ ਹੈ, ਪਰ ਸੱਚ ਇਹ ਵੇ ਕਿ ਉਹਨੂੰ ਅੰਦਰੋਂ ਪਰਮਾਤਮਾ ਦਾ ਨਾਮ ਭੁੱਲਣ ਕਰਕੇ ਆਤਮਕ ਤੌਰ ਤੇ ਮਰੀ ਪਈ ਹੋਈ ਹੈ, ਉਹ ਮਰਿਆ ਹੋਇਆ। ਮਹਾਰਾਜ ਕਹਿੰਦੇ ਆ ਕਿ ਗੁਰੂ ਪੂਰੇ ਦੀ ਵਡਿਆਈ ਦੇਖੋ, ਉਹਨੇ ਮਰ ਚੁੱਕੇ ਬੰਦੇ ਵਿੱਚ ਨਾਮ ਰੂਪੀ ਸਵਾਸ ਫੂਕ ਦਿੱਤੇ, ਫਿਰ ਬੇਨਤੀ, ਆਤਮਕ ਜੀਵਨ ਦੇ ਦਿੱਤਾ। ਮ੍ਰਿਤਕ ਕੋ ਪਾਇਓ ਤਨ ਸਾਸਾ। ਅਗਲਾ ਬਚਨ, ਵਿਚਰਤ ਆਨ ਮਿਲਾਇਆ। ਗੁਰੂ ਨੇ ਵਿਛੜੇ ਹੋਏ ਨੂੰ ਪਰਮਾਤਮਾ ਨਾਲ ਆ ਕੇ ਮਿਲਾ ਦਿੱਤਾ, ਮਰੇ ਨੂੰ ਜ਼ਿੰਦਗੀ ਦੇ ਦਿੱਤੀ, ਵਿਛੜੇ ਨੂੰ ਪੂਰੇ ਗੁਰੂ ਨਾਲ ਨੇ ਮਿਲਾ ਦਿੱਤਾ। ਕਿਹਦੇ ਨਾਲ? ਪਰਮਾਤਮਾ ਨਾਲ। ਜਿਵੇਂ ਇੱਕ ਗੁਰੂ ਅਰਜੁਨ ਦੇਵ ਦਾ ਬਚਨ ਹੈ ਜੀ ਕਿ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ। ਅਗਲਾ ਬਚਨ ਹੈ, ਵਿਛੜਿਆ ਮੇਲੇ ਪ੍ਰਭੂ। ਆ ਹੈ ਵਿਛੜਤ ਆਨ ਮਿਲਾਇਆ। ਵਿਛੜਿਆ ਮੇਲੇ ਪ੍ਰਭੂ, ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੈ ਖੌਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਧੁਰੇ ਪਿਆ ਸੰਜੋਗ। ਫਿਰ ਬੇਨਤੀ, ਮ੍ਰਿਤਕ ਕੋ ਪਾਇਓ ਤਨ ਸਾਸਾ, ਵਿਛੜਤ ਆਨ ਮਿਲਾਇਆ। ਹੁਣ ਅਗਲੀ ਬੇਨਤੀ ਸੁਣਿਓ, ਤਿੰਨ ਸ਼ਬਦ ਨੇ, ਪਸ਼ੂ ਪ੍ਰੇਤ ਮੁਗਧ ਪੈ ਸਰੋਤੇ। ਲਫ਼ਜ਼ੀ ਅਰਥ ਮੈਂ ਕਰ ਦਿੱਤੇ, ਪਸ਼ੂ ਪ੍ਰੇਤ ਮੁਗਧ ਭੈ ਸਰੋਤੇ, ਉਹਨਾਂ ਨੂੰ ਸਰੋਤੇ ਬਣਾ ਦਿੱਤਾ ਜੀ, ਸ਼ਬਦ ਦੇ ਸੁਨਹਾਰੇ ਬਣ ਗਏ। ਹੁਣ ਥੋੜਾ ਜਿਹਾ ਅਸੀਂ ਬਾਣੀ ਚ ਇਹ ਦੇਖ ਲਈਏ, ਪਸ਼ੂ ਸ਼ਬਦ ਕਿਹਦੇ ਲਈ ਵਰਤਿਆ ਹੈ? ਗੁਰਮੁਖੋ, ਆਪ ਜਦੋਂ ਸਤਿਗੁਰੂ ਦੇ ਦਰਸ਼ਨ ਜਿਹੜੇ ਕਰਦੇ ਹੋ, ਸਹਿਜ ਪਾਠ ਕਰਦੇ ਆ, ਵਡਭਾਗੀ ਹੋ, ਤੇ ਮੈਂ ਤਕਰੀਬਨ ਹਰ ਸਟੇਜ ਤੇ ਬੇਨਤੀ ਕਰਨਾ ਵਾਰ ਵਾਰ ਕਿ ਗੁਰਸਿੱਖੋ, ਸੱਚ ਇਹ ਵੇ ਸਹਿਜ ਪਾਠ ਹਰ ਗੁਰਸਿੱਖ ਆਪਣਾ ਜਾਰੀ ਰੱਖੇ। ਇਸ ਕਰਕੇ ਨਾ ਕਰੇ ਵੀ ਚਲੋ ਜਿਹੜੀ ਸਾਡੀ ਮੰਗ ਹੈ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਤੂੰ ਲੋੜ ਵਾਸਤੇ ਵੀ ਅਰਦਾਸ ਕਰਨੀ, ਦੁੱਖ ਨਿਵਿਰਤੀ ਲਈ ਵੀ ਪਾਠ ਕਰ ਸਕਣਾ। ਪਲੀਜ਼, ਅਸੀਂ ਗੁਰੂ ਕੋਲ ਆਪਣੀ ਵੇਦਨਾ ਦੱਸ ਸਕਦੇ ਹਾਂ, ਪਰ ਮੈਂ ਇੱਕ ਅਰਜ਼ ਕਰਾਂਗਾ, ਜਿਸ ਮਨੋਰਥ ਲਈ ਸਰੀਰ ਮਿਲਿਆ ਹੈ ਗੁਰਮੁਖੋ, ਇਸ ਨੂੰ ਮੰਜ਼ਿਲ ਤੇ ਪਹੁੰਚਾਉਣ ਵਾਸਤੇ ਸਹਿਜ ਪਾਠ ਜ਼ਰੂਰ ਕਰੀਏ। ਵੀ ਆਪਣੀ ਮੰਜ਼ਿਲ ਕੀ, ਆਪਾਂ ਪਹੁੰਚਣਾ ਕਿੱਥੇ? ਇਹ ਤਾਂ ਮੰਜ਼ਿਲ ਨਹੀਂ ਜਿੱਥੇ ਆਪਾਂ ਬੈਠੇ ਪਏ। ਹੁਣ ਦੇਖੋ ਇੱਥੇ ਸ਼ਬਦ ਹੈ ਪਸ਼ੂ। ਗੁਰੂ ਗ੍ਰੰਥ ਸਾਹਿਬ ਵਿੱਚ ਕਈ ਥਾਵਾਂ ਤੇ ਬੰਦੇ ਦੀ ਮਾਨਸਿਕ ਬਿਰਤੀ ਦੀ ਵਿਆਖਿਆ ਪਸ਼ੂ ਦੀ ਬਿਰਤੀ ਨਾਲ ਕੀਤੀ ਹੈ। ਪਲੀਜ਼ ਇਹਨੂੰ ਫਿਰ ਸੁਣੋ, ਮੈਂ ਬੇਨਤੀ ਕਰਾਂ ਕਿ ਮਾਨਸਿਕ ਬਿਰਤੀ, ਸੁਖਮਨੀ ਸਾਹਿਬ ਵਿੱਚ ਇੱਕ ਬਚਨ ਹੁੰਦਾ, ਕਰਤੂਤ ਪਸ਼ੂ ਕੀ ਮਾਨ, ਆ ਹੈ ਪਸ਼ੂ ਪ੍ਰੇਤ ਮੁਗਧ ਪੈ ਸਰੋਤੇ। ਕਰਤੂਤ ਪਸ਼ੂ ਕੀ ਮਾਨਸ ਜਾਤ। ਹੁਣ ਲਫ਼ਜ਼ੀ ਅਰਥ, ਕਰਤੂਤ ਦਾ ਅਰਥ ਹੈ ਕੰਮ। ਉਂਝ ਮੈਂ ਇਹ ਵੀ ਬੇਨਤੀ ਕਰਾਂ, ਕਰਤੂਤ ਲਫ਼ਜ਼ ਮਾੜਾ ਨਹੀਂ, ਕਰਤੂਤ ਦਾ ਲਫ਼ਜ਼ੀ ਅਰਥ ਕੰਮ ਹੈ। ਕਰਤੂਤ ਪਸ਼ੂ ਕੀ, ਇਹਦਾ ਅਰਥ ਇਹਦੇ ਕੰਮ ਜਿਹੜੇ ਨੇ, ਇਹਦੀ ਖਸਲਤ ਜਿਹੜੀ ਹੈ, ਇਹ ਹੈ ਪਸ਼ੂਆਂ ਵਾਲੀ, ਡੰਗਰਾਂ ਵਾਲੀ। ਤੇ ਮਾਨਸ ਜਾਤ ਇੱਥੇ ਅਰਥ ਕਰਾਂਗੇ, ਬੰਦੇ ਕੋਲ ਚੋਲਾ ਤਾਂ ਰੱਬ ਨੇ ਮਨੁੱਖ ਦਾ ਦਿੱਤਾ ਹੈ, ਪਰ ਕਰਮ ਕਰਤੂਤਾਂ ਇਹਦੇ ਇਸ ਤਰ੍ਹਾਂ ਨੇ ਜਿਵੇਂ ਜਾਨਵਰਾਂ ਦੇ ਹੁੰਦੇ ਨੇ। ਅਸੀਂ ਕਈ ਵਾਰੀ ਸ਼ਬਦ ਵਰਤਨੇ, ਇਹ ਬੰਦਾ ਤਾਂ ਜਾਨਵਰਾਂ ਨੂੰ ਪੈੜਾ। ਥੋੜੇ ਜਿਹਾ ਆਓ ਅਸੀਂ ਬਾਣੀ ਚ ਦਰਸ਼ਨ ਕਰ ਲਈਏ ਵੀ ਪਸ਼ੂ ਕਿਹੜੇ ਕਿਹੜੇ ਵਰਤੇ। ਸਭ ਤੋਂ ਪਹਿਲਾਂ ਹੁਣ ਸਰੀਰ ਸਾਡਾ, ਮੈਂ ਕਿਹਾ ਵੀ ਮਨੁੱਖੀ ਹੈ, ਇਸ ਵਿੱਚ ਹਾਥੀ ਵੀ ਰਹਿੰਦਾ ਹੈ। ਵਾਹਿਗੁਰੂ ਜੀ, ਬਾਣੀ ਚ ਦੇਖਾਂਗੇ ਇਸ ਵਿੱਚ ਖੋਤਾ ਵੀ ਪ੍ਰਗਟ ਹੋ ਜਾਂਦਾ ਹੈ। ਬਾਡੀ ਉਹੀ ਰਹਿੰਦੀ ਹੈ, ਬਾਡੀ ਨਹੀਂ ਚੇਂਜ ਹੁੰਦੀ, ਸੱਚੀ ਮੁੱਚੀ ਇਸ ਬੋਡੀ ਨੂੰ ਖੋਤਾ ਵੀ ਅਡੋਪਟ ਕਰ ਲੈਂਦਾ, ਇਹਨੂੰ ਹਾਥੀ ਵੀ, ਇਹਨੂੰ ਕੁੱਤਾ ਵੀ, ਇਹਨੂੰ ਸੂਰ ਵੀ। ਵਾਹਿਗੁਰੂ ਮੈਨੂੰ ਬਖਸ਼ ਦਿਆ ਜੇ ਕਿ ਗੁਰੂ ਗ੍ਰੰਥ ਸਾਹਿਬ ਅਨੁਸਾਰ ਇਹਦੇ ਵਿੱਚ ਕਈ ਵਾਰੀ ਬਾਂਦਰ ਵੀ ਕੰਮ ਕਰ ਜਾਂਦਾ। ਹੁਣ ਆਪਾਂ ਕਹਾਂਗੇ ਜੀ ਇਹ ਤਾਂ ਸਾਰੇ ਪਸ਼ੂਆਂ ਦੇ ਨਾਂ ਲੈ ਦਿੱਤੇ, ਹਾਂ ਆਓ ਮਹਾਰਾਜ ਦੇ ਦਰਸ਼ਨ ਕਰੋ ਗੁਰੂ ਗ੍ਰੰਥ ਸਾਹਿਬ 'ਚ। ਮਹਾਰਾਜ ਨੇ ਸ਼ਬਦ ਵਰਤਿਆ, ਮੈਂ ਅਰਜ਼ ਕੀਤੀ ਹਾਥੀ ਕਿਵੇਂ ਪ੍ਰਵੇਸ਼ ਕਰ ਗਿਆ? ਇੱਕ ਬਾਣੀ 'ਚ ਬਚਨ ਆਉਂਦਾ, ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜੈ ਖਿੰਚੈ ਤੈ ਜਾਏ, ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਔਜੜ ਪਾਏ। ਜਿਵੇਂ ਜਿਸ ਸਿਰ ਹਾਥੀ ਦੇ ਸਿਰ ਤੇ ਕੁੰਡਾ ਨਾ ਹੋਵੇ ਉਹ ਹਾਥੀ ਉਜਾਣੇ ਪਾ ਦਿੰਦਾ, ਸੱਚ ਐਵੇਂ ਜਿਸ ਬੰਦੇ ਦੇ ਸਿਰ ਉੱਤੇ ਗੁਰੂ ਦੇ ਸ਼ਬਦ ਦਾ ਕੁੰਡਾ ਨਹੀਂ ਉਹ ਵੀ ਹਾਥੀ ਦੀ ਤਰ੍ਹਾਂ ਅਵੈੜਾ ਹੋ ਕੇ ਉਜਾੜੇ ਹੀ ਪਾਉਂਦਾ। ਦੇਖੋ ਹੈ ਹਾਥੀ ਪਸ਼ੂ। ਇੱਕ ਪਾਠ ਹੋਰ ਮਹਾਰਾਜ ਜੀ ਦਾ, ਸਤਿਗੁਰੂ ਦਾ ਇੱਕ ਬਚਨ ਹੁੰਦਾ, ਮਨ ਖੁਟਹਰ ਤੇਰਾ ਨਹੀਂ ਵਿਸਾਸ, ਇਹ ਵੀ ਇੱਕ ਪਸ਼ੂ ਹੈ। ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਦਾ, ਖਰਕਾ ਪੈਖਰ ਤੋ ਛੁੱਟੈ ਜੋ ਉੱਪਰ ਲਾਦਾ। ਮਹਾਰਾਜ ਕਹਿੰਦੇ ਆ ਜੇ ਗਧੇ ਦੇ ਪੈਰਾਂ ਵਿੱਚ ਪੈਖਰ ਪਾਓ, ਯਾਦ ਰੱਖੋ ਉਹ ਕਿੱਲੇ ਨਾਲ ਬੱਝਾ ਰਹਿੰਦਾ। ਜੇ ਪੈਖੜ ਖੋਲਣਾ ਤੇ ਉਹਦਾ ਸੰਗਲ ਖੋਲਣਾ, ਉਹਦੇ ਉੱਤੇ ਭਾਰ ਪਾ ਦਿਓ, ਭਾਰ ਪਾਇਆ ਗਧਾ ਜਿਹੜਾ ਦੁਲੱਤੀਆਂ ਨਹੀਂ ਮਾਰਦਾ, ਸੱਚ ਐਵੇਂ ਇਹ ਮਨ ਗਧੇ ਦੀ ਤਰ੍ਹਾਂ, ਜਦੋਂ ਇਹਦੇ ਉੱਤੇ ਗੁਰੂ ਦੇ ਸ਼ਬਦ ਦਾ ਭਾਰ ਕੋਈ ਨਹੀਂ, ਇਹ ਖੋਤੇ ਦੀ ਤਰ੍ਹਾਂ ਦੁਲੱਤੇ ਮਾਰਦਾ ਜੀ। ਇੱਥੇ ਵੀ ਪਸ਼ੂ ਦਾ ਜ਼ਿਕਰ ਕਰ ਦਿੱਤਾ। ਇੱਕ ਮਹਾਰਾਜ ਦੀ ਬਾਣੀ 'ਚ ਬਚਨ ਆਉਂਦਾ ਕਿ ਸੁੱਖ ਕਹਿ ਖੇਤ ਬਹੁ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸਵਾਨ ਜੋ ਡੋਲਤ ਨੈ ਸੁਧ ਰਾਮ ਭਜਨ ਕੀ। ਉੱਥੇ ਕੁੱਤੇ ਦਾ ਜ਼ਿਕਰ ਕੀਤਾ। ਸਿੱਧੀ ਗੱਲ, ਗੁਰਮੰਤਰ ਕੀ ਨਸਿਆ ਜੋ ਪ੍ਰਾਣੀ, ਤਰਗੰਤ ਜਨਮ ਭ੍ਰਸ਼ਟ ਨੈ ਕੂਕਰੈ ਸੂਕਰੈ ਗਰਦ ਬੈ, ਕਾਕੈ ਸਰਪ ਨੈ ਤੁਲ ਖਲੈ। ਸਾਰਿਆਂ ਦਾ ਜ਼ਿਕਰ ਕਰ ਦਿੱਤਾ। ਇੱਥੇ ਮੈਂ ਬੇਨਤੀ ਕਰਾਂਗਾ, ਹਾਥੀ ਵਰਗਾ ਪਸ਼ੂ ਮਨ, ਕੁੱਤੇ ਵਰਗਾ ਲਾਲਚੀ ਮਨ, ਬਾਂਦਰ ਵਰਗਾ ਚੰਚਲ ਮਨ, ਗੁਰਮੁਖੋ ਸੱਚ ਇਹ ਜੇ ਸਾਰੇ ਸ਼ਬਦ ਵਰਤੇ, ਸੂਰ ਵਰਗਾ ਗੰਦਗੀ ਦੇਖਣ ਵਾਲਾ ਮਨ, ਜਿਹੜੀ ਬਿਰਤੀ ਪਸ਼ੂ ਦੀ ਹੈ ਬਾਹਰ, ਜਿਸ ਸਰੀਰ ਵਿੱਚ ਪਸ਼ੂ ਦੀ ਬਿਰਤੀ ਆ ਗਈ, ਗੁਰੂ ਪੂਰੇ ਨੇ ਇੰਨੀ ਕਿਰਪਾ ਕੀਤੀ, ਉਹਨੇ ਹਾਥੀ ਵਰਗਾ, ਗਧੇ ਵਰਗਾ, ਸੂਕਰ ਵਰਗਾ, ਕੂਕਰ ਵਰਗਾ, ਬਾਂਦਰ ਵਰਗਾ, ਜਿਹੜਾ ਜਾਨਵਰਾਂ ਦੀਆਂ ਹਰਕਤਾਂ ਕਰਦਾ ਮਨਵਾ ਸੀ, ਉਹਨੂੰ ਪਲਟ ਕੇ ਗੁਰੂ ਦੇ ਸ਼ਬਦ ਦੇ ਸਰੋਤਾ ਬਣਾ ਕੇ ਰੱਖ ਦਿੱਤਾ। ਇਹਦਾ ਮਤਲਬ ਕਿ ਉਸ ਬੰਦੇ ਅੰਦਰ ਜਿਹੜਾ ਇਹ ਕੁਝ ਪਿਆ ਸੀ। ਅਗਲਾ ਸ਼ਬਦ ਮੈਂ ਬੇਨਤੀ ਕਰਾਂਗਾ, ਪ੍ਰੇਤ। ਇਹ ਵੀ ਬੜਾ ਸਬਜੈਕਟ ਹੈ ਜੀ, ਪ੍ਰੇਤ ਭੂਤ ਕਹਿੰਦੇ ਆ। ਉਂਜ ਬਾਣੀ ਚ ਮੈਂ ਅਰਜ਼ ਕੀਤੀ, ਇਹਨੂੰ ਜੂਨ ਵੀ ਬੰਨਿਆ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਚ, ਪਰ ਬਾਣੀ ਚ ਪ੍ਰੇਤ ਮੁਰਦੇ ਨੂੰ ਮੰਨਿਆ। ਜਿਵੇਂ ਅਸੀਂ ਇੱਕ ਪਾਠ ਕਰ ਰਹੇ ਹਾਂ, ਭੂਤ ਮੁਰਦੇ ਨੂੰ ਮੰਨਿਆ, ਘਰ ਕੀ ਨਾਰ ਉਰੈ ਤਾਂ ਲਾਗੀ, ਉਹ ਤੋਂ ਭੂਤ ਭੂਤ ਕਰ ਭਾਗੀ, ਉੱਥੇ ਭੂਤ ਦਾ ਅਰਥ ਮੁਰਦਾ। ਘਰ ਕੀ ਨਾਰ ਬਹੁਤ ਹੀ ਜਤ, ਉਹ ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ, ਉੱਥੇ ਪ੍ਰੇਤ ਦਾ ਅਰਥ ਮੁਰਦਾ। ਹੁਣ ਇੱਥੇ ਮੈਂ ਇੱਕ ਬੇਨਤੀ ਕਰਾਂਗਾ ਜੀ, ਗੁਰਮੁਖੋ ਪ੍ਰੇਤ ਗੁਰੂ ਗ੍ਰੰਥ ਸਾਹਿਬ ਵਿੱਚ ਮੈਂ ਅੱਜ ਪਾਠ ਕਰਦੇ ਜਦੋਂ ਆ ਰਿਹਾ ਸਾਂ, ਤੇ ਇੱਕ ਬਚਨ ਆਇਆ ਮਹਾਰਾਜ ਜੀ ਦਾ, ਕੱਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ। ਮਹਾਰਾਜ ਕਹਿੰਦੇ ਆ ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦੇ ਨਾਮ ਨੂੰ ਨਹੀਂ ਪਹਿਚਾਣਿਆ, ਉਹਨਾਂ ਤੋਂ ਵੱਡਾ ਭੂਤ ਹੀ ਦੁਨੀਆਂ ਚ ਕੋਈ ਨਹੀਂ। ਸੱਚੀ ਮੁੱਚੀ ਉਹ ਪ੍ਰੇਤ ਨੇ ਜੀ, ਭਟਕੇ ਹੋਏ ਨੇ। ਇੱਕ ਬਚਨ ਹੋਰ ਹੈ ਮਹਾਰਾਜ ਦਾ, ਕਬੀਰ ਸਾਹਿਬ ਦਾ ਬਚਨ ਹੁੰਦਾ, ਕਬੀਰ ਜੈ ਕਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾਹੇ, ਤੇ ਘਰ ਮਰਟ ਸਾਰ ਕੇ ਭੂਤ ਵਸੈ, ਤਿੰਨ ਮੈਂ ਉੱਥੇ ਭੂਤ ਕਿਹਾ। ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਹੈ, ਇਹ ਸਲੋਕ, ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ, ਪੁੱਤ ਜਨੋਰਾ ਧੀ ਜਨੂਰੀ ਜੋਰੂ ਜਿੰਨਾ ਦੀ ਸਿਕਦਾਰ। ਮਹਾਰਾਜ ਕਹਿੰਦੇ ਨੇ ਜਿੱਥੇ ਪਰਮਾਤਮਾ ਦੀ ਬੰਦਗੀ ਨਹੀਂ, ਉਸ ਘਰ ਵਿੱਚ ਘਰ ਵਾਲੀ ਵੀ ਭੂਤਨੀ, ਘਰ ਵਾਲਾ ਵੀ ਭੂਤਨਾ, ਪੁੱਤਰ ਧੀਆਂ ਸਾਰੇ ਭੂਤ ਨੇ। ਮੈਂ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਮੁਤਾਬਕ ਜਿਹਨੂੰ ਸ਼ਬਦ ਦੀ ਸੋਝੀ ਨੀ ਉਹਨੂੰ ਵੀ ਪ੍ਰੇਤ ਕਹਿ ਦਿੱਤਾ। ਅਸੀਂ ਮਹਾਰਾਜ ਜੀ ਦੇ ਜੀਵਨ ਚ ਘਟਨਾ ਪੜ੍ਹਨੇ, ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਚ ਸ਼ਾਇਦ, ਜਦੋਂ ਮਾਈ ਨੇ ਸ਼ਬਦ ਕਹਿ, ਮਹਾਰਾਜ ਮੇਰੇ ਬੱਚੇ ਨੂੰ ਭੂਤ ਝੰਬੜਿਆ ਹੈ, ਇਹਨੂੰ ਪ੍ਰੇਤ ਝੰਬੜਿਆ। ਮਹਾਰਾਜ ਪੁੱਛਦੇ ਆ ਜਪਜੀ ਸਾਹਿਬ ਦਾ ਪਾਠ ਕੀਤਾ, ਕਦੀ ਜਪ ਪੜਿਆ ਬਾਬਾ ਨਾਨਕ ਜੀ ਦਾ? ਕਹਿੰਦੇ ਨਹੀਂ ਨਹੀਂ ਪਾਠ ਕਦੀ ਨਹੀਂ ਕੀਤਾ। ਮਹਾਰਾਜ ਹੱਸ ਕੇ ਕਹਿੰਦੇ ਆ ਇਹ ਤਾਂ ਖੁਦ ਭੂਤ ਹੈ, ਭੂਤ ਨੂੰ ਭੂਤ ਕਿੱਥੇ ਚੰਬੜੇਗਾ। ਜਿਹਨੂੰ ਨਾਮ ਹੀ ਭੁੱਲ ਜਾਏ ਉਹ ਆਪਣੇ ਆਪ ਚ ਪ੍ਰੇਤ ਗੁਰਮੁਖ। ਇੱਥੇ ਪਸ਼ੂ ਬਿਰਤੀ ਤੇ ਉਹ ਬੰਦੇ ਜਿਹੜੇ ਸੱਚੀ ਮੁੱਚੀ ਜਿਉਂਦੇ ਭੂਤ ਨੇ ਸਨ, ਗੁਰੂ ਨੇ ਕਿਰਪਾ ਕਰਕੇ ਭਟਕਿਆਂ ਨੂੰ ਟਿਕਾ ਕੇ ਸਰੋਤੇ ਬਣਾ ਦਿੱਤਾ। ਆਖੇ ਗੁਰਪੂਰੇ ਕੀ ਦੇਖ ਵਡਾਈ, ਮ੍ਰਿਤਕ ਕੋ ਪਾਇਓ ਤਨ ਸਾਸਾ ਵਿਚਰਤ ਆਨ ਮਿਲਾਇਆ। ਪਸ਼ੂ ਪ੍ਰੇਤ ਮੁਗਦ ਪੈ ਸਰੋਤੇ, ਮੁਗਧ ਦਾ ਅਰਥ ਮੂਰਖ, ਹਰ ਨਾਮਾ ਮੁਖ ਗਾਇਆ। ਸੱਚ ਏਵੇ ਕਿ ਉਹ ਪਸ਼ੂ ਬਿਰਤੀ, ਮੁਗਧ ਬਿਰਤੀ, ਪ੍ਰੇਤ ਬਿਰਤੀ, ਉਹ ਗੁਰੂ ਦਾ ਜਸ ਗਾਉਣ ਲੱਗ ਪਏ। ਥੋੜਾ ਜਿਹਾ ਸ਼ਬਦ ਮਹਾਰਾਜ ਗੁਰੂ ਨਾਨਕ ਸਾਹਿਬ ਦਾ 550 ਸਾਲਾ ਆ ਰਿਹਾ, ਸਾਰੇ ਸਿੱਖ ਬੜੇ ਉਤਸ਼ਾਹ ਵਿੱਚ ਨੇ ਤੇ ਇਹ 550 ਸਾਲਾ ਵੀ ਗੁਰੂ ਗੋਬਿੰਦ ਸਿੰਘ ਜੀ ਨਾਲ ਜਾਂ ਆਨੰਦਪੁਰ ਸਾਹਿਬ ਆਪਾਂ ਉਦੋਂ ਹੀ ਸਾਧ ਸ਼ੁਰੂ ਕੀਤੀ ਨਾ। ਪਰ ਮੈਂ ਇੱਕ ਬੇਨਤੀ ਕਰਾਂ ਕਿ ਗੁਰੂ ਨਾਨਕ ਸਾਹਿਬ ਦੇ ਜੀਵਨ ਚ ਇਸ ਤੁਕਾਂ ਦੇ ਅਰਥ ਨੇ। ਤੁਸੀਂ ਦੇਖੋ ਜਿਹੜਾ ਬੰਦਾ ਬੰਦਿਆਂ ਨੂੰ ਮਾਰ ਕੇ ਖਾਂਦਾ ਹੋਵੇ ਕਿਹੋ ਜੀ ਬਿਰਤੀ ਉਸ ਬੰਦੇ ਦੀ, ਜਿਹਨੂੰ ਪਹਿਲਾਂ ਕੌਡਾ ਰਾਕਸ਼ ਕਹਿੰਦੇ ਸਨ, ਰਾਕਸ਼ ਕਹਿੰਦੇ ਸਨ, ਪਰ ਜਦੋਂ ਮੇਰੇ ਗੁਰੂ ਨਾਨਕ ਸਾਹਿਬ ਦੇ ਦੀਦਾਰ ਕੀਤੇ, ਸੱਚੀ ਮੁੱਚੀ ਪਸ਼ੂ ਬਿਰਤੀ ਵਾਲਾ ਬੰਦਾ ਗੁਰੂ ਦੇ ਗੀਤ ਗਾਉਣ ਲੱਗ ਪਿਆ। ਮੈਂ ਬੇਨਤੀ ਕਰਾਂ ਸੱਜਣ ਜਿਹਨੂੰ ਪਹਿਲਾਂ ਸੱਜਣ ਠੱਗ ਕਹਿੰਦੇ ਸਨ, ਪਰ ਗੁਰੂ ਸਾਹਿਬ ਜੀ ਨੇ ਭਾਈ ਸੱਜਣ ਬਣਾ ਦਿੱਤਾ। ਉਹ ਬੰਦਾ ਇੰਨਾ ਪੱਥਰ ਦਿਲ ਸੀ, ਲੋਕਾਂ ਦੇ ਗਲੇ ਵੱਢਦਾ ਸੀ, ਕਤਲ ਪਤਾ ਨਹੀਂ ਕਿੰਨੇ ਕੀਤੇ, ਪਰ ਜਦੋਂ ਗੁਰੂ ਨਾਨਕ ਸਾਹਿਬ ਨੇ ਇੱਕ ਸ਼ਬਦ ਗਾਇਆ, ਪੂਰੇ ਗੁਰੂ ਦੀ ਵਡਿਆਈ ਦੇਖੋ, ਜਿਹਨੂੰ ਲੋਕ ਸੱਚੀ ਮੁੱਚੀ ਡਰਦੇ ਸਨ ਜਿਹਦੇ ਤੋਂ, ਮੇਰੇ ਗੁਰੂ ਨਾਨਕ ਸਾਹਿਬ ਨੇ ਇੱਕ ਸ਼ਬਦ ਦੇ ਨਾਲ ਉਸ ਪ੍ਰੇਤ ਬਿਰਤੀ ਵਾਲੇ ਬੰਦੇ ਨੂੰ ਰੱਬ ਦਾ ਸੰਤ ਬਣਾ ਕੇ ਰੱਖ ਦਿੱਤਾ। ਨੂਰ ਸ਼ਾਹ ਜਾਦੂਗਰ ਨੀ ਕੀ ਸੀ ਜੀ, ਭੂਮੀਆਂ ਚੋਰ ਕੌਣ ਸੀ ਜੀ, ਭਾਈ ਸਾਹਿਬ ਭਾਈ ਵਿਧੀ ਚੰਦ ਜੀ, ਮੈਂ ਪਿਛੋਕੜ ਦੇ ਜੀਵਨ ਦਾ ਜ਼ਿਕਰ ਕਰ ਲਿਆ ਵਾਂ ਉਹਨਾਂ ਦਾ, ਕੀ ਸਨ। ਆਖੇ ਪੂਰੇ ਗੁਰੂ ਦੀ ਵਡਿਆਈ ਕਿ ਬੰਦੇ ਦੀ ਮਾਨਸਿਕ ਅਵਸਥਾ ਨੂੰ ਇੱਕ ਖਿੰਨ ਵੀ ਤਬਦੀਲ ਕਰਕੇ ਰੱਖ ਦਿੱਤਾ। ਮਹਾਰਾਜ ਕਹਿ ਰਿਹਾ, ਮ੍ਰਿਤਕ ਕੋ ਪਾਇਓ ਤਨ ਸਾਸਾ ਵਿਚਰਤ ਆਨ ਮਿਲਾਇਆ, ਪਸ਼ੂ ਪ੍ਰੇਤ ਮੁਗਦ ਪੈ ਸਰੋਤੇ, ਹਰ ਨਾਮਾ ਮੁਹ ਗਾਇਆ, ਗੁਰਪੂਰੇ ਕੀ ਦੇਖ ਵਡਾਈ। ਭਾਈ ਸਿੱਖਾ, ਪੂਰੇ ਗੁਰੂ ਦੀ ਦੇਖ ਵਡਿਆਈ, ਤਾਂ ਕੀ ਕੀਮਤ ਕਹਿ ਨਾ ਜਾਈ, ਉਸ ਸਮਰੱਥ ਗੁਰੂ ਦੀ ਕੀਮਤ ਕੋਈ ਵੀ ਬੋਲ ਨਹੀਂ ਸਕਦਾ।
ਰਹਾਉ ਦੁੱਖ ਸੋਗ ਕਾ ਢਾਹਿਓ ਡੇਰਾ।
ਇਹ ਹੁਣ ਵੇਖੋ ਜਿਹੜੀ ਗੁਰਪੂਰੇ ਕੀ ਦੇਖ ਵਡਾਈ ਪਹਿਲੀਆਂ ਤੁਕਾਂ ਨਾਲ ਵੀ ਤੇ ਅਗਲੀਆਂ ਤੁਕਾਂ ਨਾਲ ਵੀ ਅਰਥ ਕਰੇਗੀ। ਮਹਾਰਾਜ ਕਹਿੰਦੇ ਆ ਦੁੱਖ, ਫਿਰ ਪੜਿਓ ਤੋ ਕਿਸਮ,
ਦੁੱਖ ਸੋਗ ਕਾ ਢਾਹਿਓ ਡੇਰਾ।
ਦੁੱਖ ਸੋਗ ਕਾ ਢਾਹਿਓ ਡੇਰਾ, ਜਿਹੜੇ ਅੰਦਰ ਦੁੱਖ ਸਨ ਉਹਨਾਂ ਦੁੱਖਾਂ ਵਿੱਚੋਂ ਸੋਗ ਅੰਦਰ ਪਿਆ ਰਹਿੰਦਾ ਸੀ। ਚਿੰਤਾ ਦੇ ਨੇੜੇ ਆਉਂਦਾ ਜੀ ਸੋਗ, ਇਹ ਹੈਨ ਸਾਰੇ ਨੇੜੇ ਨੇੜੇ ਦੇ। ਡੇਰਾ ਦਾ ਲਫ਼ਜ਼ੀ ਅਰਥ ਹੈ ਟਿਕਾਣਾ, ਢਾਹਿਓ ਦਾ ਅਰਥ ਹੈ ਢਾਹ ਦਿੱਤਾ। ਦੁੱਖ ਰੋਗ ਕਾ ਢਾਹਿਓ ਡੇਰਾ, ਮਹਾਰਾਜ ਕਹਿੰਦੇ ਨੇ ਪੂਰੇ ਗੁਰੂ ਦੀ ਵਡਿਆਈ, ਜਿੱਥੇ ਦੁੱਖ ਸੀ ਸੋਗ ਸੀ, ਦੁੱਖ ਸੀ ਸੋਗ ਸੀ, ਗੁਰੂ ਨੇ ਜਿੱਥੇ ਰਹਿੰਦੇ ਸਨ ਉਹਨਾਂ ਦਾ ਮਕਾਨ ਹੀ ਢਾ ਦਿੱਤਾ, ਹੁਣ ਉਹ ਕਿੱਥੇ ਰਹਿਣਗੇ। ਮੰਨ ਲਓ ਜਿਹੜਾ ਬੰਦਾ ਟਿਕਾਣਾ ਕਰੀ ਬੈਠਾ, ਟਿਕਾਣਾ ਹੀ ਉਜੜ ਜਾਏ, ਉਹ ਕਹਿੰਦਾ ਹੁਣ ਇਹ ਸਭ ਕੁਝ ਉਜੜ ਗਿਆ, ਇੱਥੇ ਨਹੀਂ ਆਪਾਂ ਰਹਿਣਾ। ਮਹਾਰਾਜ ਕਹਿੰਦੇ ਪਰਮਾਤਮਾ ਦੀ ਕਿਰਪਾ, ਗੁਰੂ ਦੀ ਮਿਹਰ, ਦੁੱਖ ਦਾ ਸੋਗ ਦਾ ਜਿਹੜਾ ਟਿਕਾਣਾ ਸੀ ਉਹਨੂੰ ਢਾ ਦਿੱਤਾ ਹੈ।
ਆਨੰਦ ਮੰਗਲ ਬਿਸਰਾਮਾ,
ਹੁਣ ਉੱਥੇ ਕੌਣ ਰਹਿਣ ਲੱਗ ਪਿਆ ਜੀ, ਜਿੱਥੇ ਦੁੱਖ ਸੀ ਉੱਥੇ ਆਨੰਦ ਆ ਗਿਆ, ਜਿੱਥੇ ਸੋਗ ਸੀ ਉੱਥੇ ਮੰਗਲ ਆ ਗਿਆ, ਸੱਚੀ ਮੁੱਚੀ ਜਿੱਥੇ ਭਟਕਣਾ ਸੀ ਉੱਥੇ ਗੁਰੂ ਨੇ ਬਿਸਰਾਮਾ ਟਿਕਾ ਪੈਦਾ ਕਰ ਦਿੱਤਾ, ਦੁੱਖ ਦਾ ਸੋਗ ਦਾ ਟਿਕਾਣਾ ਖਤਮ ਕਰ ਦਿੱਤਾ। ਸਮਰੱਥ ਸਤਿਗੁਰੂ ਨੇ ਉਸ ਜਗ੍ਹਾ ਤੇ ਆਨੰਦ ਖੁਸ਼ੀਆਂ ਖੇੜੇ, ਉਹਨਾਂ ਦਾ ਵਿਸ਼ਰਾਮ ਨਿਵਾਸ ਕਰ ਦਿੱਤਾ ਹੈ।
ਮਨ ਬਾਂਛਤ ਫਲ ਮਿਲੇ ਅਚਿੰਤਾ,
ਮਨ ਬਾਂਛਤ ਫਲ ਮਿਲੇ ਅਚਿੰਤਾ, ਮਨ ਬਾਂਛ ਦਰ ਤੇ ਜਿਹੜੇ ਮਨ ਵਿੱਚ ਫੁਰਨੇ ਸਨ ਵੀ ਆਹ ਚੀਜ਼ ਸਾਨੂੰ ਮਿਲ ਜਾਏ। ਅਚਿੰਤਾ ਦਾ ਅਰਥ ਹੈ ਜਿਹਦਾ ਚਿੱਤ ਚੇਤਾ ਵੀ ਨਹੀਂ ਸੀ ਕਿ ਅਚਿੰਚੇਤਾ ਆ ਕੇ ਮਿਲ ਗਏ। ਇੱਥੇ ਫਿਰ ਬੇਨਤੀ ਆਪ ਨੂੰ ਕਰਦੇ ਹਾਂ, ਕਈ ਵਾਰੀ ਬੰਦੇ ਨੂੰ ਚਿੱਤ ਖਿਆਲ ਵੀ ਨਹੀਂ ਹੁੰਦਾ ਕਿ ਮੇਰੀ ਜ਼ਿੰਦਗੀ ਵਿੱਚ ਆਹ ਕੁਝ ਵਾਪਰਨ ਵਾਲਾ ਹੈ। ਦਾਸ ਸੋਚਦਾ ਹੈ, ਇੱਕ ਮੌਤ ਲਈ ਵੀ ਸ਼ਬਦ ਗੁਰੂ ਨੇ ਅਚਿੰਤਾ ਵਰਤਿਆ ਅਚਿੰਤ, ਤੇ ਇੱਕ ਗੁਰੂ ਨੇ ਦਾਤ ਲਈ ਵੀ ਸ਼ਬਦ ਅਚਿੰਤ ਵਰਤਿਆ ਹੈ। ਅਸੀਂ ਇੱਕ ਪਾਠ ਕਰਨੇ ਆ, ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ, ਪਤਾ ਨਹੀਂ ਲੱਗਾ ਅਚਿੰਚੇਤ ਮਿਲ ਗਿਆ। ਤੇ ਇੱਕ ਬਾਣੀ ਚ ਵੀ ਸ਼ਬਦ ਪੈਂਦਾ ਕਿ ਕੇਲ ਕਰਿੰਦੇ ਖੰਝ ਨੂੰ ਅਚਿੰਤੇ ਬਾਜ ਪਏ, ਅਚਨਚੇਤ ਹੀ ਪੈ ਗਿਆ, ਪਤਾ ਹੀ ਲੱਗਾ ਵੀ ਸਵੇਰੇ ਚੰਗਾ ਭਲਾ ਘਰੋਂ ਨਿਕਲਿਆ, ਦੁਪਹਿਰ ਤੱਕ ਫੋਨ ਆਉਂਦਾ ਫਲਾਣੀ ਥਾਂ ਚ ਚੜਾਈ ਕਰ ਗਿਆ, ਉਹਨੂੰ ਚੇਤੇ ਥੋੜਾ ਸੀ। ਇੱਥੇ ਮਹਾਰਾਜ ਕਹਿੰਦੇ ਨੇ ਭਾਈ ਸਿੱਖੋ ਕਿ ਉਹਨੇ ਬਖਸ਼ਿਸ਼ ਜਿਹੜੀ ਕੀਤੀ ਹੈ ਮਿਥ ਕੇ ਨਹੀਂ, ਇਹ ਸਿਲੇਬਸ ਨਹੀਂ ਸੀ ਇੰਨੀ ਤਰੀਕ ਨੂੰ ਹੋਵੇਗੀ ਇੰਨੇ ਵਜੇ ਹੋਵੇਗੀ, ਅਚਿੰਤਾ ਮਨ ਬਾਂਚਿਤ, ਜਿਹੜੇ ਮਨ ਚ ਫੁਰਨੇ ਸਨ ਆ ਚੀਜ਼ ਮਿਲ ਜਾਏ, ਕਿੰਨੇ ਸਾਲਾਂ ਦੇ ਤੁਰੇ ਫਿਰਦੇ ਸਾਂ। ਤੇ ਮਹਾਰਾਜ ਕਹਿੰਦੇ ਗੁਰੂ ਨੇ ਅਚਨਚੇਤ ਚਿੱਤ ਖਿਆਲ ਵੀ ਨਹੀਂ, ਅਚਨਚੇਤੋ ਦਾਤ ਝੋਲੀ ਵਿੱਚ ਪਾ ਦਿੱਤੀ।
ਪੂਰਨ ਹੋਏ ਕਾਮਾ,
ਪੂਰਨ ਹੋਏ ਕਾਮਾ, ਜਿਹੜੇ ਕੰਮ ਬਿਲਕੁਲ ਰੁਕੇ ਸਨ, ਬਿਲਕੁਲ ਸਿਰੇ ਨਹੀਂ ਸਨ ਚੜਦੇ, ਹਰ ਪਾਸਿਆਂ ਤੋਂ ਬੰਦਾ ਟੱਟ ਗਿਆ ਹਾਰ ਗਿਆ, ਪੂਰੇ ਗੁਰੂ ਦੀ ਵਡਿਆਈ ਦੇਖੋ ਭਾਈ ਸਿੱਖੋ, ਜਿਹੜੇ ਕੰਮ ਕਿਸੇ ਤੋਂ ਨਹੀਂ ਸਨ ਹੁੰਦੇ, ਇੱਕ ਖਿੰਨ ਵਿੱਚ ਉਹਨੇ ਕੰਮ ਵੀ ਪੂਰੇ ਕਰ ਦਿੱਤੇ, ਸਾਰੇ ਕੰਮ ਮੁਕੰਮਲ ਕਰ ਦਿੱਤੇ ਹਨ।
ਇਹਾ ਸੁਖ ਆਗੈ ਮੁਖ ਉਜਲ,
ਗੁਰ ਪੂਰੇ ਕੀ ਦੇਖ ਵਡਾਈ। ਮੈਂ ਰਹਾਉ ਦੀ ਤੁਕ ਨਾਲ ਨਾਲ ਤਾਂ ਪੜੀ ਜਾ ਰਿਹਾ ਕਿਉਂਕਿ ਹਰ ਪਦੇ ਨਾਲ ਰਹਾਉ ਦੀ ਤੁਕ ਅਰਥ ਕਰੇਗੀ, ਮਹਾਰਾਜ ਬਖਸ਼ਿਸ਼ ਕਰ ਰਿਹਾ, ਫਿਰ ਤੁਕ ਪੜੋ ਇਸ ਨੂੰ।
ਇਹਾ ਸੁਖ ਆਗੈ ਮੁਖ ਉਜਲ,
ਹੈ ਪੂਰੇ ਗੁਰੂ ਦੀ ਵਡਿਆਈ, ਇੱਥੇ ਆਤਮਕ ਸੁਖ ਦਿੱਤਾ, ਅੱਗੇ ਪਰਮਾਤਮਾ ਦੀ ਦਰਗਾਹ ਵੀ ਜਾਣ ਲਈ ਉਹਨੇ ਨਾਮ ਜਪ ਜਪ ਕੀ ਦਾਤ ਦੇ ਕੇ ਮਨੁੱਖ ਦਾ ਮੁੱਖ ਉਜਲਾ ਕਰ ਦਿੱਤਾ, ਗੁਰੂ ਨੇ ਕਲੰਕ ਨਹੀਂ ਰਹਿਣ ਦਿੱਤਾ ਮੱਥੇ ਤੇ, ਗੁਰੂ ਜੀ ਨੇ ਦਾਗ ਨਹੀਂ ਰਹਿਣ ਦਿੱਤਾ, ਇੱਥੇ ਆਤਮਕ ਸੁੱਖ ਦਿੱਤੇ, ਪ੍ਰਭੂ ਦੀ ਦਰਗਾਹ ਵਿੱਚ ਮੁੱਖ ਉਜਲਾ ਹੋਇਆ ਹੈ।
ਮਿਟ ਗਏ ਆਵਣ ਜਾਣੇ,
ਪੂਰੇ ਗੁਰੂ ਦੀ ਵਡਿਆਈ ਜਿਹੜਾ ਆਉਣ ਤੇ ਜਾਣ ਦਾ ਚੱਕਰ ਸੀ ਜੰਮਣ ਤੇ ਮਰਨ ਦਾ, ਇਹ ਗੁਰੂ ਨੇ ਗੇੜਾ ਮੁਕਾ ਦਿੱਤਾ ਹੈ।
ਨਿਰਭਉ ਭਾਏ ਹਿਰਦੈ ਨਾਮ ਵਸਿਆ,
ਪੂਰੇ ਗੁਰੂ ਦੀ ਵਡਿਆਈ ਜਗਿਆਸੂ ਦੇ ਹਿਰਦੇ ਵਿੱਚ ਉਹਨਾਂ ਨੇ ਨਾਮ ਵਸਾ ਦਿੱਤਾ, ਤੇ ਨਾਮ ਦੇ ਨਾਲ ਨਾਲ ਨਿਰਭੈਤਾ ਦੀ ਦਾਤ ਦੇ ਦਿੱਤੀ, ਕੋਈ ਭੈ ਮੁਕਤ ਕਰ ਦਿੱਤਾ। ਇਹ ਪੂਰੇ ਗੁਰੂ ਦੀ ਵਡਿਆਈ ਹੈ ਕਿ ਨਿਰਭਉ ਬਣਾ ਦਿੱਤਾ ਤੇ ਆਪਣਾ ਨਾਮ ਉਹਦੇ ਅੰਦਰ ਟਿਕਾ ਦਿੱਤਾ ਹੈ।
ਆਪਣੇ ਸਤਿਗੁਰ ਕੈ ਮਨ ਪਾਣੇ,
ਫਿਰ ਇਹ ਬਖਸ਼ਿਸ਼ ਤਾਂ ਹੋਈ ਕਿਉਂਕਿ ਉਹ ਜਗਿਆਸੂ ਆਪਣੇ ਸਤਿਗੁਰੂ ਦੇ ਮਨ ਨੂੰ ਭਾ ਗਿਆ, ਗੁਰੂ ਸਾਹਿਬ ਜੀ ਨੂੰ ਚੰਗਾ ਲੱਗਾ। ਜਿਹੜਾ ਗੁਰੂ ਨੂੰ ਭਾ ਜਾਏ ਪਿਆਰੇ, ਉਹ ਕੋਈ ਗੁਣ ਔਗਣ ਨਹੀਂ ਫਿਰ ਦੇਖਦਾ, ਉਹ ਕਮਾਈਆਂ ਨਹੀਂ ਦੇਖਦਾ। ਮਹਾਰਾਜ ਕਹਿੰਦੇ ਜਿਹੜੇ ਉਹਨੂੰ ਭਾ ਗਏ ਉਹਨਾਂ ਨੂੰ ਇਹ ਬਖਸ਼ਿਸ਼ ਮਿਲੀ ਹੈ।
ਉਠਤ ਬੈਠਤ ਹਰ ਗੁਣ ਗਾਵੇ,
ਫਿਰ ਉਹ ਮਨੁੱਖ ਜਿਹਦੇ ਉੱਤੇ ਇਹ ਗੁਰੂ ਨੇ ਬਖਸ਼ਿਸ਼ ਕੀਤੀ, ਮੁਰਦੇ ਨੂੰ ਜ਼ਿੰਦਗੀ ਦਿੱਤੀ, ਉੱਠਦਿਆਂ ਬਹਿੰਦਿਆਂ ਜਾਗਦਿਆਂ ਸੁੱਤਿਆਂ ਉਹ ਖਰੀ ਦੇ ਗੀਤ ਗਾਉਂਦਾ ਹੈ। ਫਿਰ ਬੇਨਤੀ ਜੀ, ਭਾਵੇਂ ਚਲੋ ਅਸੀਂ ਸਾਡੀ ਮਰਿਆਦਾ ਅਨੁਸਾਰ ਅਸੀਂ ਕਹਿੰਦੇ ਹਾਂ ਬੈਠ ਕੇ ਨਿਤਨੇਮ ਕਰੋ, ਬੈਠ ਕੇ ਸਿਮਰਨ ਕਰੋ, ਬੈਠ ਕੇ ਕੀਰਤਨ ਸੁਣੋ, ਉਂਝ ਗੁਰਮੁਖੋ ਇਹ ਸਾਰੀ ਜ਼ਿੰਦਗੀ ਹੀ ਨਾਮ ਜਪਣ ਦਾ ਵੇਲਾ ਹੈ। ਫਿਰ ਬੇਨਤੀ ਸੁਣੋ, ਅਸੀਂ ਫਸਲ ਬੀਜਨੇ ਆ ਜੀ ਆਪਣੇ ਖੇਤਾਂ ਚ, ਹਰ ਫਸਲ ਦੀ ਵੱਤਰ ਦਾ ਟਾਈਮ ਹੁੰਦਾ, ਜਦੋਂ ਕਣਕ ਬੀਜਣੀ ਉਹ ਮਹੀਨਾ ਡੇਢ ਮਹੀਨਾ ਵੱਤਰਦਾ ਹੈ ਨਾ ਜੀ। ਜੇ ਮੰਨ ਲਓ ਆਪਾਂ ਕੱਤੇ ਦਾ ਮਹੀਨਾ ਕੱਢ ਕੇ ਜੀ ਅਸੀਂ ਮਾਘ ਚ ਕਣਕ ਦਾ ਕੇਰਾ ਕਰਨ ਲੱਗੇ ਹਾਂ ਤੇ ਅਗਲੇ ਕਹਿਣਗੇ ਵੱਤਰ ਦਾ ਤੇ ਟਾਈਮ ਨਹੀਂ ਹੈਗਾ। ਹੁਣ ਜੇ ਆਪਾਂ ਵਾਤੀ ਕੱਢ ਦਈਏ ਤੇ ਅੱਗੇ ਖੇਤ ਜੰਮੇਗਾ ਕਿਵੇਂ, ਉਹ ਟਾਈਮ ਹੁੰਦਾ ਹੈ ਜੀ। ਦੁਨੀਆਂ ਦੀ ਜ਼ਮੀਨ ਵਿੱਚ ਫਸਲ ਬੀਜਣ ਦਾ ਵਕਤ ਵੱਤਰ ਦਾ ਟਾਈਮ ਹੈ, ਪਰ ਗੁਰਮੁਖੋ ਨਾਮ ਜਪਣ ਦਾ ਕੋਈ ਵੱਤਰ ਨਹੀਂ। ਜਨਮ ਤੋਂ ਲੈ ਕੇ ਅੰਤਲੇ ਸਵਾਸ ਤੱਕ ਸਾਰੀ ਜ਼ਿੰਦਗੀ ਹੀ ਵੱਤਰ ਦਾ ਟਾਈਮ ਹੈ, ਜਦੋਂ ਮਰਜ਼ੀ ਬੀਜ ਲਓ। ਮਹਾਰਾਜ ਨੇ ਇੱਕ ਸ਼ਬਦ ਕਿਹਾ, ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾਂ ਕਿਆ ਖਾਏ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਜਿਸ ਉੱਤੇ ਪੂਰੇ ਗੁਰੂ ਦੀ ਵਡਿਆ ਬਖਸ਼ਿਸ਼ ਹੋ ਜਾਏ, ਉਹ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾਮ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਤਿਆਵੈ। ਇਹ ਪੂਰੇ ਗੁਰੂ ਨੇ ਬਖਸ਼ਿਸ਼ ਕੀਤੀ ਹੈ।
ਦੁੱਖ ਦਰਦ ਭ੍ਰਮ ਭਾਗਾ,
ਉਸਦੇ ਗੁਰਮੁਖੋ ਅੰਦਰ ਦੇ ਦੁੱਖ, ਉਹਦੇ ਅੰਦਰ ਦੇ ਦਰਦ, ਉਹਦੀਆਂ ਪੀੜਾਂ ਸਾਰੀਆਂ ਗੁਰੂ ਨੇ ਦੂਰ ਕਰ ਦਿੱਤੀਆਂ, ਉਹ ਸਾਰੀਆਂ ਛੱਡ ਕੇ ਚਲੀਆਂ ਗਈਆਂ।
ਕਹੋ ਨਾਨਕ ਤਾਕੇ ਪੂਰ ਕਰਮਾ।
ਹਜ਼ੂਰ ਅਖੀਰ ਤੇ ਗੁਰੂ ਅਰਜਨ ਸਾਹਿਬ ਬਖਸ਼ਿਸ਼ ਕਰਦੇ ਆ, ਭਾਈ ਗੁਰਸਿੱਖੋ ਗੁਰੂ ਅਰਜਨ ਸਾਹਿਬ ਸ਼ਬਦ ਵਰਦੇ ਆ, ਕਹੋ ਨਾਨਕ ਆਪਣੇ ਲਈ ਸ਼ਬਦ, ਉਸ ਬੰਦੇ ਦੇ ਕਰਮਾਂ ਦਾ ਅਰਥ ਹੈ ਭਾਗ, ਉਹਦੇ ਭਾਗ ਪੂਰੇ ਨੇ, ਉਹ ਮੁਕੰਮਲ ਭਾਗਾਂ ਵਾਲਾ ਵਡਭਾਗੀ ਹੈ।
ਜਾ ਕਾ ਗੁਰ ਚਰਨੀ ਮਨ ਲਾਗਾ।
ਜਿਸ ਬੰਦੇ ਦਾ ਮਨ ਗੁਰੂ ਦੇ ਚਰਨਾਂ ਵਿੱਚ ਲੱਗ ਗਿਆ ਨਾ ਪਿਆਰਿਓ, ਚੇਤੇ ਰੱਖਿਓ ਵਡਭਾਗਾ ਹੀ ਵਡਭਾਗਾ ਹੈ, ਉਹ ਬਦਕਿਸਮਤ ਨਹੀਂ। ਸੱਚੀ ਮੁੱਚੀ ਜੀ ਉਹ ਸਭ ਤੋਂ ਉੱਤਮ ਭਾਗਾਂ ਵਾਲਾ ਹੈ ਜਿਹਦਾ ਚਿੱਤ ਗੁਰੂ ਦੇ ਚਰਨਾਂ ਵਿੱਚ ਜੁੜ ਜਾਏ। ਗੁਰਮੁਖੋ ਆਓ ਅਸੀਂ ਵੀ ਗੁਰੂ ਜੀ ਅੱਗੇ ਅਰਦਾਸ ਕਰੀਏ, ਦਾਤਾ ਤੇਰੇ ਚ ਵਡਿਆਈ ਹੈ, ਤੁਸੀਂ ਬਖਸ਼ਿਸ਼ ਕਰੋ, ਪਸ਼ੂ ਪ੍ਰੇਤਾਂ ਨੂੰ ਬਖਸ਼ ਦਿੰਦੇ ਹੋ। ਸਮਾਪਤੀ ਤੇ ਮੈਂ ਇੱਕ ਬੇਨਤੀ ਭਾਈ ਸਾਹਿਬ ਦੀ ਕਹਿ ਕੇ ਅਸੀਂ ਮਹਾਰਾਜ ਦੇ ਦਰਬਾਰ ਚ ਆਏ ਹਾਂ ਜੀ। ਇਸ ਦੁਨੀਆਂ ਵਿੱਚ ਕਿਸੇ ਵੀ ਬਾਜ਼ਾਰ ਵਿੱਚ ਚਲੇ ਜਾਓ, ਅਸੀਂ ਦਰਬਾਰ ਚ ਆਏ, ਮੈਂ ਸ਼ਬਦ ਵਰਤਿਆ। ਤੁਸੀਂ ਨਕਲੀ ਕਰੰਸੀ ਲੈ ਕੇ ਕਿਸੇ ਦੀ ਦੁਕਾਨ ਤੇ ਜਾਓ, ਪਤਾ ਲੱਗ ਜਾ ਕਦੀ ਸੌਦਾ ਮਿਲਦਾ, ਜੇਲ ਵੀ ਹੁੰਦੀ ਹੈ। ਖੋਟੇ ਪੈਸੇ ਲੈ ਕੇ ਕਿਸੇ ਦੀ ਦੁਕਾਨ ਤੇ ਚੜ ਜਾਓ, ਅਗਲੇ ਕਹਿਣਗੇ ਇਹਨੂੰ ਧੱਕੇ ਮਾਰੋ, ਇਹਨੂੰ ਅੰਦਰ ਸੱਟੋ, ਬੁਲਾਓ ਪੁਲਿਸ, ਇਹ ਇੱਕ ਨਕਲੀ ਕਰੰਸੀ ਕਿੱਥੋਂ ਲੈ ਕੇ ਆਏ। ਮੈਂ ਇੱਕ ਬੇਨਤੀ ਕਰਾਂ, ਗੁਰੂ ਰਾਮਦਾਸ ਦਾ ਘਰ ਪਤਾ ਕੀ ਹੈ? ਮਹਾਰਾਜ ਕਹਿੰਦੇ ਆ ਜਿੰਨੇ ਤੇਰੇ ਕੋਲ ਔਗਣ ਤੇ ਜਿੰਨੇ ਪਖੰਡ ਨੇ ਨਕਲ ਹੈ ਸਭ ਕੁਝ ਮੇਰੇ ਕੋਲ ਲੈ ਆ, ਮੈਂ ਔਗਣ ਤੇਰੇ ਲੈ ਲਵਾਂਗਾ, ਆਪਣੇ ਘਰੋਂ ਤੈਨੂੰ ਗੁਣ ਦੇ ਦੇਵਾਂਗਾ, ਤੂੰ ਆ ਤਾਂ ਸਹੀ ਮੇਰੇ ਕੋਲ। ਇਹ ਹੈ ਗੁਰਪੂਰੇ ਕੀ ਦੇਖ ਵਡਾਈ। ਭਾਈ ਗੁਰਦਾਸ ਸਾਹਿਬ ਦਾ ਬਚਨ ਹੈ, ਕਹਿਣ ਲੱਗੇ ਸਤਿਗੁਰ ਪੂਰਾ ਸ਼ਾਂਖ ਹੈ। ਭਾਈ ਸਾਹਿਬ ਸੌਦਾ ਇੱਕ ਤਹੱਟ ਹੈ ਸ਼ਾਹ ਸਤਿਗੁਰ ਪੂਰਾ, ਐਸ ਹੱਟੀ ਤੇ ਸੌਦਾ ਮਿਲਦਾ ਨਾਮ ਦਾ, ਇਹਦਾ ਸ਼ਾਹੂਕਾਰ ਆਪ ਗੁਰੂ ਰਾਮਦਾਸ ਹੈ, ਗੁਰੂ ਨਾਨਕ ਸਾਹਿਬ ਹੈ। ਸੌਦਾ ਇੱਕ ਤਹੱਟ ਹੈ ਸ਼ਾਹ ਸਤਿਗੁਰ ਪੂਰਾ, ਅਗਲੀ ਤੋਕੈ ਔਗਣ ਲੈ ਗੁਣ ਵਿਕਣੇ। ਮੇਰੀ ਬੇਨਤੀ ਸੁਣੋ ਗੁਰਮੁਖੋ, ਔਗਣ ਬੰਦੇ ਦੇ ਹੋਣ ਤੇ ਪਰਿਵਾਰ ਵੀ ਸਾਥ ਛੱਡ ਜਾਂਦਾ, ਪਰ ਮੇਰਾ ਗੁਰੂ ਨਾਨਕ ਸਾਹਿਬ ਐਸਾ ਹੈ ਕਿ ਔਗਣ ਲੈ ਕੇ ਉਹਦੇ ਬਦਲੇ ਗੁਣ ਵੇਚੀ ਜਾਂਦਾ। ਕਦੀ ਨਕਲ ਦੇ ਬਦਲੇ ਅਸਲ ਮਿਲਦੀ ਵੇਖੀ? ਪਰ ਇਸ ਦਰਬਾਰ ਚ ਹੈ ਸੌਦਾ ਇੱਕ ਤਹੱਟ ਹੈ ਸ਼ਾਹ ਸਤਿਗੁਰ ਪੂਰਾ, ਔਗਣ ਲੈ ਗੁਣ ਵਿਕਣੇ ਬਚਨੇ ਦਾ ਸੂਰਾ। ਔਗਣ ਲੈ ਲੈਂਦੇ ਨੇ, ਗੁਣ ਦਿੰਦੇ ਆ। ਇੰਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਿਓ, ਮੈਂ ਲੜੀਵਾਰ ਕਥਾ ਨਹੀਂ ਕੀਤੀ, ਮੈਂ ਆਪਣੇ ਸਿੰਘ ਸਾਹਿਬ ਜੀ ਭਾਈ ਹਰਮਿੱਤਰ ਸਿੰਘ ਦੱਸਦਾ ਵੀ ਉਹ ਲੰਬੇਰੀ ਅਸ਼ਟਪਦੀ, ਉਂਜ ਵੈਸੇ ਮੇਰੀ ਬੇਨਤੀ ਹੈ ਪ੍ਰਬੰਧਕਾਂ ਨੂੰ ਜ਼ਰੂਰ ਸੋਚਣਾ ਚਾਹੀਦਾ, ਹੁਕਮਨਾਮੇ ਦੀ ਵਿਚਾਰ ਚੱਲ ਰਹੀ ਹੈ, ਲੜੀਵਾਰ ਵਿਚਾਰ ਚੱਲ ਰਹੀ ਹੈ, ਜ਼ਰੂਰ ਇਹਦੇ ਬਾਰੇ ਕੋਈ ਸੋਚਣ ਸੁਹਿਰਦਤਾ ਨਾਲ। ਕਈ ਵਾਰੀ ਹੁਕਮਨਾਮੇ ਬੜੇ ਲੰਬੇਰੇ ਆ ਜਾਂਦੇ, ਇਸ ਕਰਕੇ ਮੈਂ ਦੋ ਦਿਨ ਸਿਰਫ ਸ਼ਬਦ ਦੀ ਵਿਚਾਰ ਹੀ ਬੇਨਤੀ ਕਰਾਂਗਾ। ਆਓ ਅੱਜ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਇਸ ਹੁਕਮ ਦੀ ਵਿਚਾਰ ਆਪਾਂ ਜੋ ਕੀਤੀ ਹੈ, ਇਸ ਦੇ ਅੰਤਲੇ ਬਚਨ ਸਰਵਣ ਕਰੀਏ ਜੀ।
ਉਠਤ ਬੈਠਤ ਹਰ ਗੁਣ ਗਾਵੇ, ਦੁਖ ਦਰਦ ਭ੍ਰਮ ਪਾਗਾ, ਕਹੋ ਨਾਨਕ ਤਾਕੇ ਪੂਰ ਕਰਮਾ, ਜਾ ਕਾ ਗੁਰ ਚਰਨੀ ਮਨ ਲਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।